ਅੱਲਾ ਸਿੱਧੀ ਰੱਤਿਆ ਇਹੋ ਸਚਾਵਾਂ ਸਾਜ।
ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਬਾਬਾ ਫਰੀਦ ਸਾਹਿਬ ਨੂੰ ਸਰੂਪਾਓ ਦਿੰਦੇ ਨੇ, ਫਰੀਦਾ ਕੰਤ ਰੰਗਾਵਲਾ ਵੱਡਾ ਮੇ ਮੁਹਤਾਜ। ਉਹ ਜਿਹੜਾ ਕੰਤਪਤੀ ਪਰਮਾਤਮਾ ਹੈ, ਬਹੁਤ ਆਨੰਦ ਦਾ ਸੋਮਾ ਹੈ, ਆਨੰਦ ਦੇ ਦੇਣ ਵਾਲਾ ਹੈ, ਵੱਡਾ ਬੇਮੁਹਤਾਜ ਹੈ, ਕਿਸੇ ਦੇ ਅਧੀਨ ਨਹੀਂ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ, ਅੱਲਾਹ ਸੇਤੀ ਰੱਤਿਆ ਇਹੋ ਸਜਾਵਾ ਸਾਜ, ਕਿ ਸੱਚਾ ਸਾਧਨ ਕਿਹੜਾ ਹੈ ਕਲਯੁਗ ਦੇ ਵਿੱਚ? ਇੱਕ ਵਾਹਿਗੁਰੂ ਦੇ ਨਾਮ ਨਾਲ ਤਦਾਕਾਰ ਹੋਣਾ ਹੀ ਸਭ ਤੋਂ ਉੱਤਮ ਸਾਧਨ ਹੈ। ਮਹਾਰਾਜ ਨੇ ਕਿਹਾ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਸਭ ਤੋਂ ਉੱਚਾ ਹੈ ਵਾਹਿਗੁਰੂ ਦਾ ਸਿਮਰਨ, ਬਾਕੀ ਸਭ ਸਾਧਨ ਥੱਲੇ ਰਹਿ ਜਾਂਦੇ ਆ। ਪਰ ਇਹ ਨਹੀਂ ਕਿ ਸਾਧਨ ਕਰਨੇ ਨਹੀਂ ਚਾਹੀਦੇ, ਸਾਧਨ ਵੀ ਕਰਨੇ ਚਾਹੀਦੇ ਆ, ਪਰ ਉਕਾਰ ਵਾਲੇ ਕਰਮ ਕਰਨੇ ਚਾਹੀਦੇ ਆ, ਸੱਚ ਬੋਲਣਾ ਚਾਹੀਦਾ, ਗੁਣ ਧਾਰਨ ਕਰਨੇ ਚਾਹੀਦੇ ਆ, ਸੇਵਾ ਕਰਨੀ ਚਾਹੀਦੀ ਹੈ। ਇਹਨਾਂ ਦਾ ਵੀ ਮੁੱਲ ਤਾਂ ਹੀ ਪੈਂਦਾ ਹੈ ਜੇ ਵਾਹਿਗੁਰੂ ਦਾ ਸਿਮਰਨ ਕਰੀਏ ਤਾਂ। ਮਹਾਰਾਜ ਕਹਿੰਦੇ ਨੇ, ਅੱਲਾਹ ਸੇਤੀ ਰੱਤਿਆ, ਵਾਹਿਗੁਰੂ ਦੇ ਨਾਲ ਜਿਹੜਾ ਹੈ ਆਪਣੇ ਮਨ ਨੂੰ ਰੰਗਣਾ, ਇਹੋ ਸਚਾਵਾ ਸਾਜ, ਇਹੀ ਸੱਚਾ ਸਾਧਨ ਹੈ ਬਾਬਾ ਫਰੀਦ ਸਾਹਿਬ, ਹੋਰ ਕੋਈ ਇਸ ਤੋਂ ਉੱਤਮ ਸਾਧਨ ਨਹੀਂ ਹੈ। ਅੱਗੇ ਮਹਾਰਾਜ ਸਾਹਿਬ ਜੀ ਹੋਰ ਬਖਸ਼ਿਸ਼ ਕਰਦੇ ਨੇ, ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ।
ਫਰੀਦਾ ਦੁੱਖ ਸੁੱਖ ਇੱਕ ਕਰ, ਦਿਲ ਤੇ ਲਾਹੇ ਵਿਕਾਰ।
ਸੱਚੇ ਪਾਤਸ਼ਾਹ ਜੀ ਇਹ ਸਰੂਪਾਓ ਦਿੰਦੇ ਬਾਬਾ ਫਰੀਦ ਸਾਹਿਬ ਨੂੰ, ਤੇ ਜਿਹਨੂੰ ਸਰੂਪਾਓ ਦੇਈਏ ਫਿਰ ਉਹਦਾ ਹੋ ਜਾਂਦਾ ਹੈ। ਕਹਿੰਦੇ ਨੇ ਕਿ ਦੁੱਖ ਤੇ ਸੁੱਖ ਵਿੱਚ ਬਿਰਦੀ ਸਮਾਨ ਕਰ ਦੇਣੀ ਚਾਹੀਦੀ ਹੈ, ਬਹੁਤ ਔਖੀ ਗੱਲ ਹੈ। ਸੁੱਖ ਦੇ ਵਿੱਚ ਤੇ ਦੁੱਖ ਵਿੱਚ ਬਿਰਦੀ ਇੱਕ ਜੀ ਰਹੇ, ਇਹ ਤੇ ਜਿਹਨੂੰ ਸਤਿਗੁਰੂ ਜੀ ਅਵਸਥਾ ਬਖਸ਼ਿਸ਼ ਕਰਨ ਉਹਨੂੰ ਹੀ ਇਹ ਮਿਲਦੀ ਹੈ। ਦੁੱਖ ਵਿੱਚ ਮਨ ਡੋਲ ਜਾਂਦਾ, ਸੁੱਖ ਵਿੱਚ ਰੱਬ ਨੂੰ ਭੁਲਾ ਦਿੰਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹੈ, ਦੁੱਖ ਤੇ ਸੁੱਖ ਵਿੱਚ ਬਿਰਦੀ ਇੱਕ ਜਿਹੀ ਕਰ ਲੈਣੀ ਚਾਹੀਦੀ ਹੈ। ਦਿਲ ਤੇ ਲਾਹੇ ਵਿਕਾਰ, ਜਿਹੜੇ ਮਨ ਦੇ ਅੰਦਰ ਵਿਕਾਰਾਂ ਦੇ ਵਾਸ਼ਨਾਵਾਂ ਦੇ ਸੰਕਲਪ ਹਨ, ਉਹਨਾਂ ਨੂੰ ਭਜਨ ਕਰਕੇ ਲਾਹ ਦੇਣਾ ਚਾਹੀਦਾ, ਦੂਰ ਕਰ ਦੇਣਾ ਚਾਹੀਦਾ। ਜਿੰਨਾ ਚਿਰ ਮਨ ਅੰਦਰ ਵਿਕਾਰਾਂ ਦੇ ਸੰਕਲਪ ਚੱਲਦੇ ਆ, ਆਪਣੇ ਆਪ ਤੋਂ ਵੀ ਡਰੀ ਕਰਨਾ ਚਾਹੀਦਾ ਹੈ, ਪਤਾ ਨਹੀਂ ਮਨ ਨੇ ਕੀ ਕੁਝ ਕਰਵਾ ਦੇਣਾ ਹੈ, ਆਪਣੇ ਆਪ ਤੋਂ ਹੀ ਡਰਨਾ ਚਾਹੀਦਾ। ਪੁਨਃ ਪੁਨਃ ਮਹਾਰਾਜ ਦੇ ਅੱਗੇ ਅਰਦਾਸ ਕਰੇ, ਸੱਚੇ ਪਾਤਸ਼ਾਹ ਦਾ ਆਸਰਾ ਲਵੇ, ਗਰੀਬ ਨਿਵਾਜ ਮੇਰੇ 'ਤੇ ਮਿਹਰ ਕਰੋ, ਸੱਚੇ ਪਾਤਸ਼ਾਹ ਮੇਰਾ ਮਨ ਇਹਨਾਂ ਵਾਸ਼ਨਾਵਾਂ ਤੋਂ ਖਾਲੀ ਕਰ ਦਿਓ। ਇਹ ਗਰੀਬ ਨਿਵਾਜ ਜੋ ਪਿਛਲੇ ਜਨਮ ਦਾ ਕੋਈ ਕਰਮ ਨਹੀਂ ਹੈ ਤਾਂ ਆਪ ਕੱਟਣ ਦੇ ਸਮਰੱਥ ਹੋ, ਸੱਚੇ ਪਾਤਸ਼ਾਹ ਮਿਹਰ ਕਰਕੇ ਮੈਨੂੰ ਅਧੋਗਤੀ ਤੋਂ ਬਚਾ ਲਓ। ਫਿਰ ਸਤਿਗੁਰੂ ਜੀ ਦਰਸ ਕਰਦੇ, ਰਹਿਮਤ ਕਰਦੇ ਆ ਗਰੀਬ ਨਿਵਾਜ, ਸੱਚੇ ਪਾਤਸ਼ਾਹ ਦਿਲ ਤੋਂ ਵਿਕਾਰ ਲਾ ਦਿੰਦੇ ਆ, ਗਰੀਬ ਨਿਵਾਜ ਦਿਲ ਤੋਂ ਵਾਸ਼ਨਾਵਾਂ ਲਾ ਦਿੰਦੇ ਆ। ਮਹਾਰਾਜ ਕਹਿੰਦੇ ਆ, ਭਾਈ ਦੁੱਖ ਦੇ ਸੁੱਖ ਵਿੱਚ ਬਿਰਦੀ ਸਮਾਨ ਕਰ ਲਵੋ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁੱਖ ਸੁਨੇਹ ਔਰ ਭੈ ਨਹੀਂ ਜਾਗੈ, ਕੰਚਨ ਮਾਟੀ ਮੰਨੈ। ਇਹੋ ਜਿਹੀ ਅਵਸਥਾ ਜਿਹੜੀ ਹੈ ਉਹ ਤਾਂ ਸਾਧ ਸੰਗਤ ਜੀ ਭਜਨ ਕਰਨ ਨਾਲ ਪ੍ਰਾਪਤ ਹੁੰਦੀ ਹੈ, ਗੁਰੂ ਸਾਹਿਬ ਦੇ ਦਰਸ ਨਾਲ ਪ੍ਰਾਪਤ ਹੁੰਦੀ ਹੈ। ਮਹਾਰਾਜ ਕਹਿੰਦੇ ਨੇ, ਦੁੱਖ ਤੇ ਸੁੱਖ ਵਿੱਚ ਬਿਰਦੀ ਸਮਾਨ ਕਰਕੇ ਆਪਣੇ ਮਨ ਤੋਂ ਵਾਸ਼ਨਾਵਾਂ ਦੇ ਸੰਕਲਪ ਦੂਰ ਕਰ ਦੇਣੇ ਚਾਹੀਦੇ ਨੇ।
ਭਾਵੈ ਸੋ ਭਲਾ ਲੱਭੀ ਦਰਬਾਰ।
ਤੇ ਜੇ ਤੂੰ ਵਾਹਿਗੁਰੂ ਜੀ ਦਾ ਫਿਰ ਦਰਸ਼ਨ ਕਰਨਾ ਹੈ ਨਾ, ਤਾਂ ਅੱਲਹ ਭਾਵੈ ਸੋ ਭਲਾ, ਜੋ ਵਾਹਿਗੁਰੂ ਜੀ ਦੇ ਹੁਕਮ ਵਿੱਚ ਹੋ ਰਿਹਾ ਹੈ, ਜਦੋਂ ਉਹਨੂੰ ਭਲਾ ਕਰਕੇ ਜਾਣਨ ਲੱਗ ਪਵੇਗਾ, ਹੁਕਮ ਵਿੱਚ ਤੇਰਾ ਮਨ ਮੰਨ ਜਾਵੇਗਾ, ਤਾਂ ਮਹਾਰਾਜ ਕਹਿੰਦੇ ਤਾਂ ਲੱਭੀ ਦਰਬਾਰ, ਤੈਨੂੰ ਵਾਹਿਗੁਰੂ ਦਾ ਦਰਬਾਰ ਲੱਭ ਪਵੇਗਾ, ਉਹਦਾ ਪ੍ਰਤੱਖ ਦੀਦਾਰ ਹੋ ਜਾਵੇਗਾ। ਜਦੋਂ ਤੇਰਾ ਮਨ ਹੁਕਮ ਦੇ ਵਿੱਚ ਮੰਨ ਗਿਆ, ਜਦੋਂ ਮਨ ਦੇ ਅੰਦਰ ਇਹ ਸਵਾਲ ਪੈਦਾ ਹੁੰਦੇ ਰਹਿੰਦੇ ਆ ਕਿ ਜੋ ਕੁਝ ਹੋ ਰਿਹਾ ਸਹੀ ਨਹੀਂ ਹੈ, ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਹੋਣਾ ਚਾਹੀਦਾ ਸੀ, ਫਿਰ ਮਨ ਹੁਕਮ ਵਿੱਚ ਨਹੀਂ ਚੱਲਿਆ ਹੈ, ਆਪਣੀ ਬੁੱਧੀ ਮੁਤਾਬਕ ਅਸੀਂ ਕੁਝ ਚਲਾਉਣਾ ਚਾਹੁੰਦੇ ਹਾਂ, ਵਾਹਿਗੁਰੂ ਜੀ ਜੋ ਕਰਦੇ ਆ ਉਹ ਭਲਾ ਹੀ ਕਰਦੇ ਆ, ਭਾਵੇਂ ਕਿ ਕਈ ਵਾਰ ਲੰਮੇ ਸਮੇਂ ਬਾਅਦ ਜਾ ਕੇ ਜੀਵ ਨੂੰ ਪਤਾ ਲੱਗਦਾ ਹੈ ਕਿ ਜੋ ਉਹ ਗੱਲ ਹੋਈ ਸੀ, ਜੋ ਉਹ ਕਰਮ ਹੋਇਆ ਸੀ, ਚੰਗਾ ਹੀ ਹੋਇਆ, ਮਹਾਰਾਜ ਸਾਹਿਬ ਜੀ ਭਲਾਈ ਕਰਦੇ ਹੈ। ਕੋਈ ਰਾਜਾ ਜੰਗਲ ਵਿੱਚ ਸ਼ਿਕਾਰ ਖੇਡਣ ਵਾਸਤੇ ਗਿਆ ਸੀ, ਉਸਦੀ ਅਚਨ ਚੇਤਨਾ ਤੇ ਸਮੇਂ ਉੱਥੇ ਉਂਗਲੀ ਕੱਟੀ ਗਈ ਤਾਂ ਵਜ਼ੀਰ ਉਸਦਾ ਕਹਿਣ ਲੱਗਾ ਭਲਾ ਹੋ ਗਿਆ। ਬਾਦਸ਼ਾਹ ਕਹਿੰਦਾ ਹੈ ਮੇਰੀ ਉਂਗਲੀ ਕੱਟੀ ਗਈ ਤੂੰ ਕਿੰਨਾ ਭਲਾ ਹੋ ਗਿਆ, ਇਹ ਕਿਸ ਤਰ੍ਹਾਂ ਹੋ ਸਕਦਾ, ਤੂੰ ਮੇਰਾ ਦੁਖੀ ਹੈ। ਕਹਿੰਦਾ ਨਹੀਂ ਬਾਦਸ਼ਾਹ ਮੈਂ ਤੇਰਾ ਦੁਖੀ ਨਹੀਂ, ਪਰ ਜੋ ਭਗਵਾਨ ਕਰਦੇ ਆ ਨਾ ਉਹ ਭਲੇ ਵਾਸਤੇ ਕਰਦੇ, ਭਲਾ ਹੀ ਹੁੰਦਾ। ਕਹਿਣ ਲੱਗਾ ਕਿਵੇਂ ਥੋੜ੍ਹਾ ਭਲਾ ਮੇਰਾ ਇਸ ਗੱਲ ਵਿੱਚ। ਰਾਜੇ ਨੇ ਸ਼ੰਕਾ ਕੀਤੀ, ਉਹ ਸ਼ਿਕਾਰ ਖੇਡਦੇ ਜੰਗਲ ਵਿੱਚ ਕਿਧਰੇ ਗੁਆਚ ਗਏ ਅਤੇ ਫੌਜ ਨਾਲ ਉਹ ਨਿਖੜ ਗਏ। ਵਜ਼ੀਰ ਅਤੇ ਰਾਜੇ ਨੂੰ ਤੇ ਸਮੇਂ ਨਾਲ ਜੰਗਲੀਆਂ ਨੇ ਪਕੜ ਲਿਆ, ਪਕੜ ਕੇ ਤੇ ਸਮੇਂ ਉਹ ਰਾਜੇ ਦੀ ਨਾ ਬਲੀ ਦੇਣ ਲੱਗੇ। ਜਦੋਂ ਬਲੀ ਦੇਣ ਲੱਗੇ ਤਾਂ ਤੇ ਸਮੇਂ ਉਹਨਾਂ ਦਾ ਜਿਹੜਾ ਮੁਖੀਆ ਸੀ ਉਹਨੇ ਅੱਗੇ ਹੋ ਕੇ ਜਦੋਂ ਰਾਜੇ ਨੂੰ ਵੇਖਿਆ ਤਾਂ ਉਹਦੀ ਉਂਗਲ ਕੱਟੀ ਹੋਈ। ਕਹਿੰਦੇ ਉਂਗਲ ਕੱਟੀ ਵਾਲੇ ਦੀ ਬਲੀ ਨਹੀਂ ਦਿੱਤੀ ਜਾ ਸਕਦੀ, ਇਹਨੂੰ ਛੱਡ ਦੇ। ਉਸ ਸਮੇਂ ਰਾਜੇ ਦੀ ਜਾਨ ਬਚ ਗਈ। ਕਹਿੰਦਾ ਵਜ਼ੀਰ ਚੰਗਾ ਤੂੰ ਇਹ ਗੱਲ ਸਹੀ ਕਹੀ ਹੈ, ਭਲਾ ਹੀ ਹੋਇਆ ਸੀ ਮੇਰੀ ਉਂਗਲ ਕੱਟੀ ਗਈ, ਨਹੀਂ ਤਾਂ ਅੱਜ ਮੇਰੀ ਮੌਤ ਹੀ ਆ ਗਈ ਸੀ। ਇਸ ਪ੍ਰਕਾਰ ਜੋ ਹੁੰਦਾ ਵਾਹਿਗੁਰੂ ਦੇ ਹੁਕਮ ਵਿੱਚ ਭਲਾ ਹੀ ਹੁੰਦਾ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਅੱਲਾਹ ਭਾਵੈ ਸੋ ਭਲਾ, ਜੋ ਅੱਲਾਹ ਕਰਦਾ ਹੈ ਨਾ ਉਹਨੂੰ ਭਲਾ ਕਰਕੇ ਜਾਣ ਲਵੇ। ਕਹਿੰਦੇ ਨੇ ਤਾਂ ਲੱਭੀ ਦਰਬਾਰ, ਤਾਂ ਫਿਰ ਅੱਲਾਹ ਦਾ ਦਰਬਾਰ ਤੈਨੂੰ ਦਿਸਣ ਲੱਗ ਪਵੇਗਾ, ਉਹਦਾ ਦੀਦਾਰ ਤੈਨੂੰ ਹੋਣ ਲੱਗ ਪਵੇਗਾ। ਜੇ ਉਹਦੇ ਹੁਕਮ ਨੂੰ ਮਿੱਠਾ ਕਰਕੇ ਮੰਨ ਲਵੇ ਤਾਂ ਅੱਗੇ ਧੰਨ ਗੁਰੂ ਅਰਜਨ ਸਾਹਿਬ ਜੀ ਹੋਰ ਬਖਸ਼ਿਸ਼ ਕਰਦੇ ਨੇ।
ਮਰੀਦਾ ਦੁਨੀ ਵਜਾਈ ਵੱਜਦੀ ਤੂੰ ਪੀ ਵੱਜੈ ਨਾਲ।
ਕਹਿੰਦੇ ਨੇ ਦੁਨੀਆਂ ਜਿਹੜੀ ਹੈ ਨਾ ਵਾਸ਼ਨਾਵਾਂ ਜਾਂ ਵਿਕਾਰਾਂ ਜਾਂ ਪਦਾਰਥਾਂ ਦੀ ਤ੍ਰਿਸ਼ਨਾ ਦੀ ਬਜਾਈ ਹੋਈ ਵੱਜਦੀ ਹੈ। ਅਤੇ ਕਹਿੰਦੇ ਨੇ ਕਿ ਜਿਹੜਾ ਭਗਤ ਹੈ, ਬਾਬਾ ਫਰੀਦ ਸਾਹਿਬ ਜੀ ਆਪਣੇ ਆਪ ਨੂੰ ਸੰਬੋਧਨ ਕਰਦੇ ਹੋਏ ਕਹਿੰਦੇ ਹੈ ਕਿ ਤੂੰ ਵੀ ਵੱਜੇ ਨਾਲ, ਤੂੰ ਕਿਉਂ ਇਹਨਾਂ ਜੀਵਾਂ ਵਾਂਗੂ ਵੱਜ ਰਿਹਾ, ਪਦਾਰਥਾਂ ਦੇ ਪਿੱਛੇ ਕਿਉਂ ਭੱਜ ਰਿਹਾ, ਕਿਉਂ ਪਦਾਰਥਾਂ ਦੀ ਪਕੜ ਕਰ ਰਿਹਾ ਹੈ।
ਸੋਈ ਜੀਓ ਨਾ ਵੱਜਦਾ ਜਿਸ ਅੱਲੋਹ ਕਰਦਾ ਸਾਰ।
ਉਹ ਜੀਵ ਜਿਹੜਾ ਨਾ ਦੁਨੀਆਂ ਵਾਂਗ ਤ੍ਰਿਸ਼ਨਾ ਨਹੀਂ ਕਰਦਾ, ਸੰਸਾਰੀਆਂ ਵਾਂਗ ਪਕੜ ਨਹੀਂ ਕਰਦਾ, ਜਿਹਦੀ ਸਾਰ ਮੇਰਾ ਵਾਹਿਗੁਰੂ ਲੈਂਦਾ ਹੈ, ਜਿਸ ਅੱਲਾਹ ਕਰਦਾ ਸਾਰ, ਜਿਹਦੀ ਸਾਰ ਸੰਭਾਲ ਤੇ ਰੱਖਿਆ ਵਾਹਿਗੁਰੂ ਕਰਦੇ ਹੈ, ਉਹਦੇ ਅੰਦਰ ਪਦਾਰਥਾਂ ਦੀ ਇੰਨੀ ਪਕੜ ਨਹੀਂ ਹੁੰਦੀ, ਉਹ ਨਿੱਕੀਆਂ ਨਿੱਕੀਆਂ ਚੀਜ਼ਾਂ ਵਾਸਤੇ ਨਹੀਂ ਤੜਫਦਾ। ਛੋਟੀਆਂ ਛੋਟੀਆਂ ਗੱਲਾਂ ਵਾਸਤੇ ਹੀ ਮਹਾਰਾਜ ਦੇ ਅੱਗੇ ਬੇਨਤੀਆਂ ਕਰੀ ਜਾਣੀਆਂ। ਜਿਹੜਾ ਸਤਸੰਗ ਜੀ ਕੋਈ ਰਾਜਿਆਂ ਵਾਲਾ ਕੰਮ ਹੋਏ ਨਾ ਉਹ ਹੀ ਰਾਜੇ ਨੂੰ ਕਹਿਣਾ ਚਾਹੀਦਾ, ਰਾਜੇ ਕੋਲੋਂ ਚੌਂਕੀਦਾਰਾਂ ਵਾਲੇ ਕੰਮ ਨਹੀਂ ਕਰਾਉਣੇ ਚਾਹੀਦੇ। ਅਸੀਂ ਤਾਂ ਸੱਚੇ ਪਾਤਸ਼ਾਹ ਦੇ ਕੋਲੋਂ ਨਿੱਕੇ ਨਿੱਕੇ ਕੰਮ ਆਪਣੀਆਂ ਅਰਦਾਸਾਂ ਕਰ ਕਰਕੇ ਕਰਵਾਉਂਦੇ। ਗਰੀਬ ਨਿਵਾਜ ਸਤਿਗੁਰੂ ਜੀ ਨੂੰ ਨਿੱਕੀਆਂ ਨਿੱਕੀਆਂ ਗੱਲਾਂ ਹੀ ਜਿਹੜੀਆਂ ਉਹ ਅਰਦਾਸ ਰੂਪ ਵਿੱਚ ਕਹੀ ਜਾਂਦੇ ਹਨ। ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲੋਂ ਤਾਂ ਵੱਡਾ ਹੀ ਕਾਰਜ ਕਰਾਉਣਾ ਚਾਹੀਦਾ, ਹੱਥ ਜੋੜ ਕੇ ਮਹਾਰਾਜ ਦੇ ਅੱਗੇ ਬੇਨਤੀ ਕਰਨੀ ਚਾਹੀਦੀ, ਮਹਾਰਾਜ ਮੇਰੀ ਅਗਿਆਨਤਾ ਮੇਟ ਦਿਓ, ਸੱਚੇ ਪਾਤਸ਼ਾਹ ਆਪਣੇ ਸਰੂਪ ਦਾ ਦੀਦਾਰ ਬਖਸ਼ੋ, ਇਹ ਗਰੀਬ ਨਿਵਾਜ ਆਪਣੇ ਪਵਿੱਤਰ ਨਾਮ ਦੀ ਦਾਤ ਮੇਰੀ ਝੋਲੀ ਪਾ ਦਿਓ। ਐਡੀ ਵੱਡੀ ਦਾਤ ਸਤਿਗੁਰੂ ਜੀ ਦੇ ਕੋਲ ਮੰਗਣੀ ਚਾਹੀਦੀ ਹੈ। ਅਤੇ ਫਿਰ ਮਹਾਰਾਜ ਦਾ ਸੁਭਾਅ ਹੈ ਜੇਵੜ ਆਪ ਤੇਵੜ ਤੇਰੀ ਦਾਤ, ਜਿੱਡਾ ਵੱਡਾ ਉਹ ਆਪ ਹੈ ਓਡੀ ਵੱਡੀ ਦਾਤ ਦੇ ਕੇ ਨਿਹਾਲ ਕਰ ਦਿੰਦਾ, ਕਿਉਂਕਿ ਸਮਰੱਥਾ ਹੈ ਨਾ ਜਿਹਦੇ ਕੋਲ ਹੁਣ ਹੈ ਹੀ 20 ਰੁਪਈਏ ਅਤੇ ਉਹ 50 ਕਿਵੇਂ ਦੇਵੇਗਾ, ਉਹਦੀ ਸਮਰੱਥਾ ਹੀ 20 ਦੀ ਹੈ। ਜਿਵੇਂ ਆਪਾਂ ਅਰਦਾਸ ਵਿੱਚ ਇਹ ਸ਼ਬਦ ਪੜ੍ਹਦੇ ਹਾਂ ਕਿ ਮਹਾਰਾਜ ਇਸ ਸਿੱਖ ਨੇ ਜਥਾ ਸ਼ਕਤ ਸੇਵਾ ਕੀਤੀ ਹੈ, ਜਥਾ ਸ਼ਕਤ ਹੁੰਦਾ ਜਿੰਨੀ ਪਹੁੰਚ ਪਵੇ। ਹੁਣ ਸਤਿਗੁਰੂ ਜੀ ਦੇ ਆਪ ਜੇ ਪੁਰਾਤਨ ਹੁਕਮਨਾਮੇ ਸਾਹਿਬ ਪੜ੍ਹੋ, ਜਿਹੜੇ ਕੁਝ ਸਿੱਖਾਂ ਨੂੰ ਜਾਂ ਕੁਝ ਪਰਿਵਾਰਾਂ ਨੂੰ ਸੇਵਾ ਵੇਖ ਕੇ ਮਹਾਰਾਜ ਜੀ ਨੇ ਦਿੱਤੇ ਸੀ, ਉਹਨਾਂ ਹੁਕਮਨਾਮੇ ਸਾਹਿਬਾਂ ਵਿੱਚ ਸੱਚੇ ਪਾਤਸ਼ਾਹ ਨੇ ਲਿਖਿਆ ਹੋਇਆ ਕਿ ਸਾਡੇ ਇਸ ਹੁਕਮ ਦਾ ਜਿਹੜਾ ਵੀ ਸਿੱਖ ਦਰਸ਼ਨ ਕਰੇ ਉਹ ਜਥਾ ਸ਼ਕਤ ਮਾਇਆ ਪੇਟ ਕਰੇ। ਜਥਾ ਸ਼ਕਤ ਹੁੰਦਾ ਜਿੰਨੀ ਪਹੁੰਚ ਪਵੇ। ਜੇ ਸਿੱਖ ਕੋਲ 100 ਰੁਪਈਆ ਹੈ ਰੋਜ਼ ਦਾ ਕਮਾਉਂਦਾ ਤਾਂ ਉਹ ਆਪਣੀ ਜਥਾ ਸ਼ਕਤ ਵੇਖ ਕਰਕੇ ਉਹਨੀ ਮਾਇਆ ਪੇਟ ਕਰੇ। ਹੁਣ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗਾ ਸਿੱਖ ਹੋਵੇ ਤਾਂ ਉਹਦੀ ਜਥਾ ਸ਼ਕਤ ਫਿਰ ਵੱਧ ਜਾਂਦੀ ਹੈ। ਇਸ ਤਰ੍ਹਾਂ ਜਿੱਡਾ ਵੱਡਾ ਉਹ ਪਰਮੇਸ਼ੁਰ ਆਪ ਹੈ, ਵਾਹਿਗੁਰੂ ਦੀ ਜਥਾ ਸ਼ਕਤ ਤਾਂ ਫਿਰ ਕੋਈ ਅੰਦਾਜ਼ਾ ਹੀ ਨਹੀਂ ਨਾ ਲਾ ਸਕਦਾ। ਇਸ ਕਰਕੇ ਮਹਾਰਾਜ ਕਹਿੰਦੇ ਜਿੱਡੇ ਵੱਡੇ ਵਾਹਿਗੁਰੂ ਜੀ ਆਪ ਹੈ, ਓਡੀ ਵੱਡੀ ਹੀ ਦਾਤ ਦੇ ਕੇ ਨਿਹਾਲ ਕਰ ਦਿੰਦੇ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਵਾਹਿਗੁਰੂ ਦੀ ਦਿੱਤੀ ਹੋਈ ਦਾਤ ਜਿਹੜੀ ਹੈ ਕੋਈ ਮੇਟ ਨਹੀਂ ਸਕਦਾ ਹੈ।
ਲਾ ਪੰਜਵਾ ਪ੍ਰੀਤਾ ਦਿਲ ਰੱਤਾ ਇਸ ਦੁਨੀ ਸਿਓ ਦੁਨੀ ਨਾ ਕਿਤੇ ਕੰਮ।
ਕਹਿੰਦੇ ਨੇ ਸੰਸਾਰ ਜਿਹੜਾ ਹੈ ਨਾ, ਇਹਦੇ ਨਾਲ ਦਿਲ ਜਿਹੜਾ ਇੰਨਾ ਰੱਤਿਆ ਇੰਨਾ ਰੰਗਿਆ ਹੋਇਆ ਹੈ ਕਿ ਉਹਨੂੰ ਇਹ ਸੰਸਾਰ ਛੱਡਣ ਦਾ ਖਿਆਲ ਹੀ ਨਹੀਂ ਆਉਂਦਾ। ਫਰੀਦਾ ਦਿਲ ਰੱਤਾ ਇਸ ਦੁਨੀ ਸਿਓ ਦੁਨੀ ਨਾ ਕਿਤੇ ਕੰਮ, ਪਰ ਇਹ ਦੁਨੀਆ ਇਹ ਸੰਸਾਰ ਤਾਂ ਤੇਰੇ ਕਿਤੇ ਕੰਮ ਹੀ ਨਹੀਂ ਆਵੇਗਾ। ਜਿੰਨੇ ਰਿਸ਼ਤੇਦਾਰ ਨੇ, ਜਿਨ੍ਹਾਂ ਨਾਲ ਤੇਰਾ ਇੰਨਾ ਪਿਆਰ ਹੈ, ਜਿੰਨੀ ਤਾਂ ਮਾਇਆ ਇਕੱਠੀ ਕੀਤੀ ਹੈ, ਉਹ ਵੀ ਬੈਂਕ ਵਿੱਚ ਪਈ ਹੋਈ ਤੇਰਾ ਅੰਤ ਨੂੰ ਸਾਥ ਨਹੀਂ ਦੇ ਸਕਦੀ। ਕਿਸੇ ਵੀ ਤੇਰਾ ਇਹ ਕੰਮ ਜਿਹੜਾ ਅੰਤ ਦੇ ਸਮੇਂ ਨਹੀਂ ਸਵਾਰਨਾ। ਸਿਕੰਦਰ ਬਾਦਸ਼ਾਹ ਜਿਸ ਸਮੇਂ ਚੜ੍ਹਾਈ ਕਰਨ ਲੱਗਾ ਤਾਂ ਉਸਨੇ ਆਪਣੇ ਅਮੀਰਾਂ ਵਜ਼ੀਰਾਂ ਨੂੰ ਕਿਹਾ ਕਿ ਕੋਈ ਇੰਨੇ ਖਜ਼ਾਨੇ ਭਰੇ ਹੈ, ਹੀਰੇ ਜਵਾਹਰਾਤ ਦੇ ਕਰਕੇ ਕੁਝ ਸਾਹ ਹੀ ਖਰੀਦ ਲਿਆ। ਤਾਂ ਤੇ ਸਮੇਂ ਉਹਦੇ ਵਜ਼ੀਰ ਕਹਿੰਦੇ ਨੇ ਬਾਦਸ਼ਾਹ ਸਲਾਮਤ ਸਵਾਸ ਨਹੀਂ ਮੁੱਲ ਮਿਲ ਸਕਦੇ। ਕਹਿੰਦਾ ਅੱਛਾ ਹੁਣ ਮੈਂ ਮਰਨ ਲੱਗਾ ਹੈ, ਜਦੋਂ ਮੇਰਾ ਜਨਾਜ਼ਾ ਕੱਢਿਆ ਜਾਵੇਗਾ, ਕਹਿੰਦਾ ਮੇਰੇ ਹੱਥ ਜਿਹੜੇ ਆ ਅਤੇ ਮੇਰੇ ਪੈਰ ਜਿਹੜੇ ਆ ਉਹ ਚਾਦਰ ਤੋਂ ਬਾਹਰ ਖਾਲੀ ਕਰ ਦਿਓ, ਬਾਹਰ ਨੂੰ ਕੱਢ ਦਿਓ, ਤਾਂ ਜੋ ਪਤਾ ਲੱਗ ਜਾਵੇ ਸੰਸਾਰ ਦੇ ਲੋਕਾਂ ਨੂੰ ਕਿ ਮਰਨ ਲੱਗਿਆਂ ਸਿਕੰਦਰ ਵੀ ਖਾਲੀ ਹੱਥ ਗਿਆ ਸੀ। ਇਸ ਤਰ੍ਹਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਕਿ ਸੰਸਾਰ ਦੇ ਵਿੱਚ ਜਿਹੜਾ ਮਨ ਲੱਗਾ ਹੋਇਆ, ਪਦਾਰਥਾਂ ਦੇ ਇਕੱਠਿਆਂ ਕਰਨ ਵਿੱਚ ਜੋ ਮਨ ਲੱਗਾ ਹੋਇਆ, ਇਹ ਪਦਾਰਥ, ਇਹ ਸੰਬੰਧੀ, ਰਿਸ਼ਤੇਦਾਰ, ਇਹ ਸੰਸਾਰ ਅੰਤ ਨੂੰ ਕੋਈ ਕੰਮ ਨਹੀਂ ਆਵੇਗਾ।
ਮਿਸਲ ਫਕੀਰਾਂ ਗਾਖੜੀ ਸੋ ਪਾਈਏ ਪੂਰ ਕਰਮ।
ਜਿਹੜੀ ਫਕੀਰਾਂ ਵਾਲੀ ਜਿਹੜੀ ਹੈ ਇਸ ਪ੍ਰਕਾਰ ਮਿਸਲ ਜਿਹੜੀ ਹੈ ਨਾ ਰਹਿਣੀ, ਉਹ ਬੜੀ ਗਾਖੜੀ ਔਖੀ ਹੈ। ਪਾਈਏ ਪੂਰ ਕਰਮ, ਪੂਰੇ ਕਰਮ ਹੋਣ, ਪੂਰੀ ਬਖਸ਼ਿਸ਼ ਹੋਵੇ, ਅਤੇ ਫਿਰ ਫਕੀਰਾਂ ਵਾਲੀ ਜਿਹੜੀ ਰਹਿਣੀ ਹੈ ਨਾ ਉਹ ਪ੍ਰਾਪਤ ਹੁੰਦੀ ਹੈ। ਐਵੇਂ ਫਕੀਰ ਨਹੀਂ ਬਣਿਆ ਜਾਂਦਾ, ਬੜਾ ਔਖਾ ਹੈ ਫਕੀਰ ਬਣਨਾ। ਬਾਬਾ ਫਰੀਦ ਸਾਹਿਬ ਜੀ ਜਦੋਂ ਜੰਗਲ ਵਿੱਚ ਪਹਿਲੇ 12 ਸਾਲ ਤਪੱਸਿਆ ਕੀਤੀ ਤਾਂ ਵਾਪਸ ਪਰਤ ਰਹੇ ਸਨ, ਮਨ ਦੇ ਅੰਦਰ ਖਿਆਲ ਆਇਆ ਕਿ ਵੇਖੀਏ ਸਹੀ ਕਿ ਸਰੀਰ ਵਿੱਚ ਕੋਈ ਸ਼ਕਤੀ ਵੀ ਆਈ ਹੈ ਜਾਂ ਨਹੀਂ ਆਈ ਹੈ। ਤਾਂ ਤੇ ਸਮੇਂ ਬਾਬਾ ਫਰੀਦ ਸਾਹਿਬ ਨੇ ਚਿੜੀਆਂ ਚਹਿਕ ਰਹੀਆਂ ਸੀ, ਕਹਿੰਦੇ ਚਿੜੀਓ ਮਰ ਜਾਓ, ਚਿੜੀਆਂ ਧਰਤੀ 'ਤੇ ਡਿੱਗ ਗਈਆਂ ਮਰ ਕਰਕੇ। ਸੋਚਦੇ ਆ ਤਾਂ ਸ਼ਕਤੀ ਆ ਗਈ ਹੈ ਪਰ ਪਾਪ ਹੋਇਆ, ਨਾ ਸੀ ਮਾਰਨੀਆਂ ਚਾਹੀਦੀਆਂ ਚਿੜੀਆਂ। ਕਹਿੰਦੇ ਚਿੜੀਓ ਜੀ ਪਾਓ, ਚਿੜੀਆਂ ਜਿਉਂਦੀਆਂ ਹੋ ਗਈਆਂ। ਬੜੇ ਖੁਸ਼ ਹੋਏ ਬਾਬਾ ਫਰੀਦ ਸਾਹਿਬ, ਸ਼ਕਤੀ ਆ ਗਈ ਹੈ। ਤੁਰੇ ਆਉਂਦੇ ਨੇ, ਅੱਗੇ ਇੱਕ ਖੂਹ ਦੇ ਉੱਤੇ ਇੱਕ ਬੀਬਾ ਪਾਣੀ ਭਰਦੀ ਹੈ, ਖੂਹ ਵਿੱਚੋਂ ਭਰ ਕੇ ਫਿਰ ਡੋਲ ਦਿੰਦੀ ਹੈ। ਬਾਬਾ ਫਰੀਦ ਸਾਹਿਬ ਅੱਗੇ ਹੋਏ, ਕਹਿੰਦੇ ਨੇ ਬੀਬਾ ਮੈਂ ਸਾਈਂ ਫਕੀਰ ਹਾਂ, ਮੈਨੂੰ ਪਿਆਸ ਬੜੀ ਲੱਗੀ ਹੈ, ਕੁਝ ਘੁੱਟ ਪਾਣੀ ਪਿਆ ਦੇ। ਉਹ ਕਹਿਣ ਲੱਗੀ ਸਾਈਂ ਫਕੀਰ ਪਾਸੇ ਹਟ ਕੇ ਬਹਿ ਜਾ, ਜਦੋਂ ਵਿਹਲੀ ਹੋਵਾਂਗੀ ਪਾਣੀ ਪਿਆ ਦਿਆਂਗੀ। ਤਾਂ ਬਾਬਾ ਫਰੀਦ ਸਾਹਿਬ ਜੀ ਬੈਠ ਗਏ, ਮਨ ਅੰਦਰ ਗੁੱਸਾ ਕਰਨ ਲੱਗੇ ਕਿ ਪਾਣੀ ਕੱਢਦੀ ਹੈ, ਡੋਲ ਦਿੰਦੀ ਹੈ, ਮੈਨੂੰ ਪਾਣੀ ਕਿਉਂ ਨਹੀਂ ਪਿਆ ਰਹੀ। ਕੁਝ ਸਮਾਂ ਉਡੀਕ ਕੇ ਬਾਬਾ ਫਰੀਦ ਸਾਹਿਬ ਜੀ ਅੱਗੇ ਹੋਏ, ਕਹਿਣ ਲੱਗੇ ਮੈਂ ਫਕੀਰ ਹਾਂ, ਮੈਨੂੰ ਪਾਣੀ ਪਿਆ ਨਹੀਂ ਤਾਂ ਸ਼ਰਾਬ ਦੇ ਦਿਆਂਗਾ। ਉਹਦੇ ਸਮੇਂ ਬਾਬਾ ਫਰੀਦ ਸਾਹਿਬ ਨੂੰ ਕਹਿਣ ਲੱਗੀ ਉਹ ਸਾਈਂ ਫਕੀਰ ਮੈਂ ਕੋਈ ਚਿੜੀ ਨਹੀਂ ਹਾਂ ਕਿ ਤੇਰੇ ਕਹਿਣ 'ਤੇ ਜਿਉਂਦੀ ਹੋ ਜਾਵਾਂਗੀ ਜਾਂ ਮਰ ਜਾਵਾਂਗੀ, ਪਿੱਛੇ ਹਟ ਕੇ ਬਹਿ ਜਾ, ਵਾਰੀ ਆਏਗੀ ਪਾਣੀ ਪਿਆ ਦਿਆਂਗੀ। ਬਾਬਾ ਫਰੀਦ ਸਾਹਿਬ ਜੀ ਹੋਰ ਸਗੋਂ ਹੀ ਮਨ 'ਤੇ ਹੈਰਾਨ ਹੋ ਗਏ ਕਿ ਚਿੜੀਆਂ ਜਿਉਣ ਦਾ ਅਤੇ ਮਾਰਨ ਦਾ ਮੈਂ ਤਾਂ ਕੰਮ ਜਿਹੜਾ ਜੰਗਲ ਵਿੱਚ ਗੁਪਤ ਕੀਤਾ ਸੀ, ਇਹਨੂੰ ਕਿਵੇਂ ਪਤਾ ਮੇਰੀ ਗੁਪਤ ਗੱਲ ਦਾ। ਬਹਿ ਕੇ ਬਾਬਾ ਫਰੀਦ ਸਾਹਿਬ ਪਿੱਛੇ ਹਟ ਗਏ। ਕੁਝ ਸਮਾਂ ਉਹ ਪਾਣੀ ਕੱਢ ਕੇ ਡੋਲਦੀ ਰਹੀ, ਡੋਲਦੀ ਰਹੀ। ਕੁਝ ਸਮੇਂ ਬਾਅਦ ਕਹਿਣ ਲੱਗੀ ਆਈ ਆ ਸਾਈਂ ਫਕੀਰ ਪਾਣੀ ਪੀ ਲੈ। ਬਾਬਾ ਫਰੀਦ ਸਾਹਿਬ ਕਹਿੰਦੇ ਪਾਣੀ ਤਾਂ ਹੁਣ ਮੈਂ ਫੇਰ ਪੀਵਾਂਗਾ, ਪਹਿਲਾਂ ਮੈਨੂੰ ਇਹ ਦੱਸ ਤੈਨੂੰ ਮੇਰੀ ਗੁਪਤ ਗੱਲ ਦਾ ਕਿਵੇਂ ਪਤਾ ਲੱਗਾ ਏ। ਕਹਿਣ ਲੱਗੇ ਫਕੀਰ ਸਾਈਂ ਮੈਂ ਪਤੀ ਵਰਤਾ ਧਰਮ ਵਿੱਚ ਪਰਪੱਕ ਹਾਂ, ਇਸ ਕਰਕੇ ਮੈਨੂੰ ਇੰਨੀ ਗਿਆਤ ਹੈ ਕਿ ਮੈਂ ਆਉਣ ਵਾਲਾ ਸਮਾਂ ਅਤੇ ਪਿੱਛੇ ਲੰਘ ਚੁੱਕਾ ਸਮਾਂ ਵੇਖ ਸਕਦੀ ਹਾਂ ਆਪਣੀ ਦਿਵ ਦ੍ਰਿਸ਼ਟੀ ਨਾਲ। ਕਹਿਣ ਲੱਗਾ ਫਿਰ ਪਾਣੀ ਕੱਢ ਕੇ ਕਿਉਂ ਡੋਲਦੀ ਸੈਂ। ਕਹਿੰਦੀ ਮੇਰੇ ਇੱਥੋਂ 20 ਕੋਹ ਦੂਰ ਭੈਣ ਦੇ ਘਰ ਨੂੰ ਅੱਗ ਲੱਗੀ ਹੋਈ ਹੈ, ਜਿਸ ਦੇ ਉੱਤੇ ਪਾਣੀ ਪਾ ਕੇ ਮੈਂ ਅੱਗ ਸ਼ਾਂਤ ਕਰ ਰਹੀ ਸਾਂ। ਬਾਬਾ ਫਰੀਦ ਸਾਹਿਬ ਜੀ ਕਹਿਣ ਲੱਗੇ, ਉਹ ਫਰੀਦਾ, ਤੇਰੇ ਨਾਲੋਂ ਤੇ ਇਸ ਬੀਬੀ ਦਾ ਜੀਵਨ ਉੱਚਾ ਹੈ। ਜਿਹੜੀ ਮਿਸਲ ਫਕੀਰਾਂ ਗਾਖੜੀ, ਫਕੀਰਾਂ ਵਾਲੀ ਜਿਹੜੀ ਰਹਿਣੀ ਹੈ ਨਾ, ਉਹ ਬੜੀ ਅੱਲਾ ਗਾਖੜੀ ਔਖੀ ਹੈ। ਕਹਿੰਦੇ ਮੈਂ ਆਪਣੇ ਆਪ ਨੂੰ ਫਕੀਰ ਸਮਝੀ ਬੈਠਾ ਹੈ, ਵੇਖ ਇਹ ਤੇਰੇ ਨਾਲੋਂ ਇਸ ਔਰਤ ਦਾ, ਇਸ ਬੀਬੀ ਦਾ ਜੀਵਨ ਕਿੰਨਾ ਉੱਚਾ ਹੈ। ਭਾਈ ਹੈ ਪੂਰ ਕਰਮ, ਪੂਰੀ ਬਖਸ਼ਿਸ਼ ਹੋਵੇ ਨਾ, ਫਿਰ ਹੀ ਸੰਤ ਬਣਿਆ ਜਾਂਦਾ। ਆਪੂ ਕੋਈ ਸੰਤ ਨਹੀਂ ਬਣ ਸਕਦਾ, ਆਪੂ ਕੋਈ ਬ੍ਰਹਮ ਗਿਆਨੀ ਨਹੀਂ ਬਣ ਸਕਦਾ। ਨਾਮ ਰਖਾ ਲੈਣਾ ਵੱਖਰੀ ਬਾਤ ਹੈ, ਆਪਣੇ ਨਾਮ ਨਾਲ ਸੰਤ ਲਿਖ ਲੈਣਾ ਵੱਖਰੀ ਬਾਤ ਹੈ, ਪਰ ਜਿਹੜਾ ਸਾਧ ਸੰਗਤ ਜੀ ਵਾਹਿਗੁਰੂ ਨੂੰ ਗੁਰਸਿੱਖ ਪਾ ਜਾਵੇ, ਜਿਹਦੇ ਉੱਤੇ ਮੇਰੇ ਵਾਹਿਗੁਰੂ ਜੀ ਮਿਹਰਬਾਨ ਹੋਣ, ਉਹਨੂੰ ਹੀ ਸੰਤ ਦੀ ਪਦਵੀ ਪ੍ਰਾਪਤ ਹੁੰਦੀ ਹੈ, ਉਹੀ ਉਹ ਬ੍ਰਹਮ ਗਿਆਨੀ ਜਿਹੜਾ ਉਹ ਬਣ ਸਕਦਾ ਹੈ। ਬਾਬਾ ਫਰੀਦ ਸਾਹਿਬ ਜੀ ਇਸ ਪ੍ਰਕਾਰ ਕਹਿੰਦੇ ਹਨ,
ਪਹਿਲੇ ਪਹਿਰੇ ਫੁੱਲੜਾ ਫਲ ਪੀ ਪੱਛਾ ਰਾਤ।
ਕਹਿੰਦੇ ਨੇ ਕਿ ਪਹਿਲੇ ਪਹਿਰ ਫੁੱਲੜਾ, ਜੋ ਪਹਿਲੇ ਪਹਿਰ ਹੁੰਦੇ ਆ ਨਾ ਰਾਤ ਦੇ, ਉਹਦੇ ਵਿੱਚ ਜਾ ਕੇ ਭਜਨ ਕਰਨਾ ਜਿਹੜਾ ਨਾ, ਉਹਦਾ ਲਾਭ ਫੁੱਲ ਦੀ ਮਾਫਕ ਹੈ। ਜਿਵੇਂ ਫੁੱਲ ਨਹੀਂ ਪੈਂਦਾ ਤੇ ਫੁੱਲ ਤੋਂ ਬਾਅਦ ਫਲ ਪੈ ਜਾਂਦਾ ਹੈ, ਜਦੋਂ ਪਹਿਲੇ ਪਹਿਰ ਭਜਨ ਕਰੀਏ, ਨਾਮ ਜਪੀਏ, ਤਾਂ ਉਹਦਾ ਲਾਭ ਜਿਹੜਾ ਨਾ ਫੁੱਲ ਦੇ ਮਾਫਕ ਹੁੰਦਾ ਹੈ। ਤੇ ਫਲ ਵੀ ਪੱਛਾ ਰਾਤ, ਜਿਹੜਾ ਪਿਛਲੀ ਰਾਤ ਉੱਠ ਕਰਕੇ ਭਜਨ ਕਰਨਾ ਅੰਮ੍ਰਿਤ ਵੇਲੇ, ਉਹ ਫਲ ਦੇ ਲਾਭ ਦੇ ਬਰਾਬਰ ਹੈ। ਜਿਵੇਂ ਸਿੱਧਾ ਫਲ ਹੀ ਪ੍ਰਾਪਤ ਹੋਣਾ ਨਾ, ਭਾਵ ਕਹਿਣ ਤੋਂ ਕਿ ਅੰਮ੍ਰਿਤ ਵੇਲੇ ਉੱਠ ਕਰਕੇ ਕੀਤੇ ਗਏ ਭਜਨ ਦਾ ਬਹੁਤ ਵੱਡਾ ਲਾਭ ਹੁੰਦਾ ਹੈ, ਬੜਾ ਉਸ ਸਮੇਂ ਫਲ ਜਿਹੜਾ ਉਹ ਪ੍ਰਾਪਤ ਹੁੰਦਾ। ਇੱਕ ਤਾਂ ਜਿਹੜਾ ਉਹ ਚਿੱਤ ਉਸ ਸਮੇਂ ਇਕਾਂਤ ਹੁੰਦਾ, ਸ਼ਾਂਤੀ ਬਹੁਤ ਹੁੰਦੀ ਹੈ, ਕੋਈ ਵੀ ਉੱਠਿਆ ਨਹੀਂ ਹੁੰਦਾ। ਇਸ ਤਰ੍ਹਾਂ ਸੰਸਾਰੀ ਲੋਕ ਕਹਿੰਦੇ ਆ ਕਿ ਰਾਤ ਸੌਣ ਨੂੰ ਬਣਾਈ, ਪਰ ਰੱਬ ਦੇ ਪਿਆਰੇ ਕਹਿੰਦੇ ਤਾਂ ਭਜਨ ਕਰਨ ਵਾਸਤੇ ਬਣਾਈ ਹੈ, ਵਾਹਿਗੁਰੂ ਨੇ ਨਾਮ ਜਪਣ ਵਾਸਤੇ ਬਣਾਈ ਹੈ। ਐਸਾ ਬਚਨ ਸ਼੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਜੀ ਮਹਾਰਾਜ ਕਿਹਾ ਕਰਦੇ, ਕਹਿੰਦੇ ਕਿ ਰਾਤ ਭਾਈ ਭਜਨ ਕਰਨ ਵਾਸਤੇ ਵਾਹਿਗੁਰੂ ਨੇ ਬਣਾਈ ਹੈ। ਸੱਚੇ ਪਾਤਸ਼ਾਹ ਜੀ ਬਾਣੀ ਵਿੱਚ ਕਹਿੰਦੇ ਨੇ, ਭਿੰਨੀ ਰਹਿ ਲੜੀਏ ਚਮਕਨ ਤਾਰੇ, ਜਾਗਹਿ ਸੰਤ ਜਣਾ ਮੇਰੇ ਰਾਮ ਪਿਆਰੇ। ਰੱਬ ਦੇ ਪਿਆਰੇ ਅੰਮ੍ਰਿਤ ਵੇਲੇ ਜਾਗ ਪੈਂਦੇ ਆ, ਉਹ ਰਾਤ ਜਾਗ ਕੇ ਭਜਨ ਕਰਦੇ ਆ, ਸਿਮਰਨ ਕਰਦੇ ਆ, ਉਹ ਰਾਤ ਸੌਂ ਕੇ ਨਹੀਂ ਗੁਜ਼ਾਰਦੇ, ਵਾਹਿਗੁਰੂ ਦਾ ਨਾਮ ਜਪ ਕਰਕੇ ਆਪਣੀ ਰਾਤ ਬਤੀਤ ਕਰਦੇ ਆ। ਇਉਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਕਿ ਪਿਛਲੀ ਰਾਤ ਦਾ ਕੀਤਾ ਗਿਆ ਭਜਨ ਜਿਹੜਾ ਨਾ, ਉਹ ਫਲ ਦੇ ਮਾਪ ਹੁੰਦਾ ਹੈ, ਉਹਦਾ ਬਹੁਤ ਜ਼ਿਆਦਾ ਲਾਭ ਪ੍ਰਾਪਤ ਹੁੰਦਾ ਹੈ। ਕਿਸੇ ਕਵੀ ਨੇ ਕਿਹਾ ਹੈ ਕਿ ਅੰਮ੍ਰਿਤ ਵੇਲੇ ਦਾ ਜਾਗਣਾ, ਜੇ ਕੋਈ ਜਾਗੈ ਨਿੱਤ, ਇੱਕ ਵਧੇਂਦੀ ਆਰਜਾ ਦੂਜਾ ਸਾਹਿਬ ਆਵੇ ਚਿੱਤ। ਜਦੋਂ ਅੰਮ੍ਰਿਤ ਵੇਲੇ ਉੱਠ ਕੇ ਭਜਨ ਕਰੀਏ ਨਾ, ਤੇ ਸਵਾਸਾਂ ਦੀ ਗਤੀ ਬਹੁਤ ਮੱਧਮ ਹੁੰਦੀ ਹੈ, ਉਸ ਸਮੇਂ ਬਹੁਤ ਜ਼ਿਆਦਾ ਮੱਧਮ ਹੋਣ ਕਰਕੇ ਫਿਰ ਸਵਾਸਾਂ ਦੇ ਕਰਕੇ ਵੀ ਮਨ ਚੰਚਲ ਨਹੀਂ ਰਹਿੰਦਾ। ਜਦੋਂ ਜੀਵ ਦੀ ਬਿਰਤੀ ਟਿਕਣ ਲੱਗਦੀ ਹੈ ਨਾ ਨਾਮ ਸਿਮਰਨ ਦੇ ਨਾਲ, ਉਦੋਂ ਸਵਾਸਾਂ ਦੇ ਉੱਤੇ ਧਿਆਨ ਚਲੇ ਜਾਂਦਾ ਹੈ, ਅਤੇ ਆਉਂਦੇ ਜਾਂਦੇ ਸਵਾਸ ਇਸ ਮਨ ਨੂੰ ਚੰਚਲ ਕਰਦੇ ਹੈ, ਮਨ ਨੂੰ ਟਿਕਣ ਨਹੀਂ ਦਿੰਦੇ। ਹੌਲੀ ਹੌਲੀ ਸਵਾਸਾਂ ਦੀ ਜਿਹੜੀ ਹੈ ਨਾ ਗਤੀ, ਇਹ ਵੀ ਮੱਧਮ ਹੋਣ ਲੱਗ ਜਾਂਦੀ ਹੈ, ਬਹੁਤ ਸਲੋਹ ਹੋ ਜਾਂਦੀ ਹੈ, ਹੌਲੀ ਹੋ ਜਾਂਦੀ ਹੈ, ਤਾਂ ਫਿਰ ਮਨ ਜਿਹੜਾ ਨਾ ਫੁਰਨਿਆਂ ਨੂੰ ਛੱਡ ਕੇ ਨਾਮ ਵਿੱਚ ਟਿਕਾ ਪਾ ਜਾਂਦਾ ਹੈ, ਆਪਣੇ ਆਪ ਦੀ ਸ਼ੋਅ ਪ੍ਰਾਪਤ ਕਰਦਾ ਹੈ। ਚੇਤਨ ਸੱਤਾ ਦੀ ਇਸ ਨੂੰ ਸਪਰਸ਼ਤਾ ਹੀ ਮਹਿਸੂਸ ਹੁੰਦੀ ਹੈ। ਜਦੋਂ ਉਸ ਅਨੰਤ ਸ਼ਕਤੀ ਨੂੰ ਇਹ ਸਪਰਸ਼ ਕਰਦਾ ਨਾ ਥੋੜ੍ਹਾ ਜਿੰਨਾ ਵੀ, ਇਹੋ ਜਿਹਾ ਆਨੰਦ ਉਸ ਸਪਰਸ਼ਤਾਈ ਨਾਲ ਇਹਨੂੰ ਮਿਲਦਾ ਹੈ ਕਿ ਇਹ ਸਮਾਧ ਹੋ ਜਾਂਦਾ, ਉਸ ਆਨੰਦ ਨੂੰ ਵੀ ਬਿਆਨ ਨਹੀਂ ਕਰ ਸਕਦਾ। ਉਹਦਾ ਮਿਲ ਜਾਣਾ ਅਜੇ ਹੋਰ ਬਾਤ ਹੈ, ਉਹਦਾ ਥੋੜ੍ਹਾ ਜਿੰਨਾ ਸਪਰਸ਼ ਹੀ ਇੰਨਾ ਅਸੀਮ ਸੁੱਖ ਦੇ ਜਾਂਦਾ ਹੈ ਕਿ ਜਿਸ ਸੁੱਖ ਦਾ ਕਦੇ ਜੀਵ ਨੇ ਅਨੁਭਵ ਵੀ ਨਹੀਂ ਕੀਤਾ ਹੁੰਦਾ, ਕਦੇ ਸੋਚਿਆ ਵੀ ਨਹੀਂ ਹੁੰਦਾ ਜਿਸ ਸੁੱਖ ਬਾਰੇ ਕਿ ਇਸ ਵਿੱਚ ਇੰਨਾ ਹੀ ਆਨੰਦ ਹੈ, ਇੰਨਾ ਹੀ ਸੁੱਖ ਹੈ। ਕਹਿੰਦੇ ਨੇ ਮਹਾਤਮਾ ਕੇਵਲ ਦੱਸਣ ਮਾਤਰ ਸੇ, ਕਹਿੰਦੇ ਸੰਸਾਰ ਦੇ ਸਾਰੇ ਸੁੱਖ ਜਿੰਨੇ ਵੀ ਸੁੱਖ ਮੰਨੇ ਹੈ, ਖਾਣ ਦਾ, ਪਹਿਨਣ ਦਾ, ਵਿਸ਼ਿਆਂ ਦਾ, ਵਾਸ਼ਨਾਵਾਂ ਦਾ, ਜਿੰਨਾ ਵੀ ਸੁੱਖ ਮੰਨੇ ਆ ਸਰੀਰ ਦੇ, ਕਹਿੰਦੇ ਨੇ ਬ੍ਰਹਮਾਨੰਦ ਦੇ ਸਾਹਮਣੇ ਉਹ ਇੱਕ ਬੂੰਦ ਦੀ ਨਿਆਈ ਨੇ ਅਤੇ ਬ੍ਰਹਮਾਨੰਦ ਜਿਹੜਾ ਉਹ ਸਮੁੰਦਰ ਦੀ ਨਿਆਈ ਹੈ। ਸੰਸਾਰ ਦੇ ਸਾਰੇ ਸੁੱਖ ਜਿਹੜੇ ਆ ਨਾ ਉਹ ਇੱਕ ਛੋਟੀ ਜਿਹੀ ਬੂੰਦ ਦੀ ਨਿਆਈ ਭਾਵ ਇੰਨੇ ਛੋਟੇ ਨੇ। ਵਾਹਿਗੁਰੂ ਦੇ ਨਾਮ ਦਾ ਸੁੱਖ ਏਡਾ ਵੱਡਾ ਏਡਾ ਮਹਾਨ ਹੈ। ਵਾਹਿਗੁਰੂ ਦੇ ਪਿਆਰਿਆਂ ਕੋਲੋਂ ਆਪਣੇ ਆਪ ਹੀ ਇਹ ਸਰੀਰ ਦੇ ਆਨੰਦ ਛੁੱਟ ਜਾਂਦੇ ਆ, ਕਿਉਂਕਿ ਜਿਹਨੂੰ ਸੰਪੂਰਨ ਤੌਰ 'ਤੇ ਆਨੰਦ ਦੀ ਪ੍ਰਾਪਤੀ ਹੋ ਜਾਵੇ ਉਹ ਫੋਕੇ ਆਨੰਦਾਂ ਵਿੱਚ ਫਿਰ ਨਹੀਂ ਪੈਂਦਾ, ਜਿਹੜੇ ਕਦੇ ਹੁੰਦੇ ਆ ਅਤੇ ਕਦੇ ਨਹੀਂ ਹੁੰਦੇ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਜਿਹੜਾ ਇਹ ਅਲਪ ਸੁੱਖ ਹੈ ਨਾ, ਛੋਟਾ ਜਿਹਾ ਸੁੱਖ, ਨਾਸ ਹੋ ਜਾਣ ਵਾਲਾ, ਖਤਮ ਹੋ ਜਾਣ ਵਾਲਾ, ਉਹਨੂੰ ਫਿਰ ਰੱਬ ਦੇ ਪਿਆਰੇ ਫਿੱਕਾ ਜਾਣ ਕੇ ਛੱਡ ਦਿੰਦੇ, ਤਿਆਗ ਦਿੰਦੇ ਆ। ਜਿਸ ਸੰਸਾਰ ਦੇ ਅੰਦਰ ਉਹਨਾਂ ਨੂੰ ਸੰਸਾਰੀ ਵਿਹਾਰ ਕਰਨੇ ਪੈਂਦੇ ਆ, ਸਮਾਜਿਕ ਵਿਹਾਰ ਕਰਨੇ ਪੈਂਦੇ ਆ, ਗ੍ਰਸਤੀ ਜੀਵਨ ਜਿਉਣਾ ਪੈਂਦਾ ਹੈ, ਤਾਂ ਉਹ ਕੇਵਲ ਆਪਣੀ ਵਾਹਿਗੁਰੂ ਵੱਲੋਂ ਡਿਊਟੀ ਲੱਗੀ ਜਾਣ ਕਰਕੇ ਉਹ ਕਾਰਜ ਕਰਦੇ ਰਹਿੰਦੇ ਆ। ਪਰ ਉਹਨਾਂ ਦਾ ਮਨ ਜਿਹੜਾ ਨਾ ਉਹ ਉਹਨਾਂ ਕੰਮਾਂ ਵਿੱਚ ਨਹੀਂ ਹੁੰਦਾ, ਉਹਨਾਂ ਸੰਬੰਧਾਂ ਵਿੱਚ ਉਹਨਾਂ ਦਾ ਮਨ ਨਹੀਂ ਹੁੰਦਾ। ਮਹਾਰਾਜ ਕਹਿੰਦੇ ਆ ਦੀਸੈ ਸਭ ਮਹਿ ਸਭ ਤੇ ਰਹਿਤੇ ਪਾਰ ਬ੍ਰਹਮ ਕਾਉ ਧਿਆਨ ਧਰਤੇ। ਤੁਰੇ ਫਿਰਦੇ ਉਹ ਸਾਰਿਆਂ ਵਿੱਚ ਦਿਖਾਈ ਦਿੰਦੇ ਆ, ਪਰ ਉਹ ਸਰੀਰ ਕਰਕੇ ਇਸ ਦੇਸ਼ ਵਿੱਚ ਰਹਿੰਦੇ ਹੋਏ ਮਨ ਕਰਕੇ ਇਸ ਦੇਸ਼ ਵਿੱਚ ਨਹੀਂ ਰਹਿੰਦੇ। ਮਨ ਕਰਕੇ ਉਹ ਵਾਹਿਗੁਰੂ ਦੇ ਦੇਸ਼ ਵਿੱਚ ਰਹਿੰਦੇ ਆ, ਮਨ ਕਰਕੇ ਉਹ ਨਿਰੰਕਾਰ ਦੇ ਦੇਸ਼ ਵਿੱਚ ਰਹਿੰਦੇ ਆ। ਇਸ ਤਰ੍ਹਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਕਿ ਅੰਮ੍ਰਿਤ ਵੇਲੇ ਦਾ ਭਜਨ ਜਿਹੜਾ ਨਾ ਉਹ ਬੜਾ ਲਾਭਦਾਇਕ ਹੁੰਦਾ ਹੈ। ਅੰਮ੍ਰਿਤ ਵੇਲੇ ਉੱਠ ਕਰਕੇ ਵਾਹਿਗੁਰੂ ਦਾ ਨਾਮ ਜਪਣਾ, ਫਰੀਦਾ ਪਹਿਲੇ ਪਹਿਰੇ ਫੁੱਲੜਾ ਫਲ ਵੀ ਪਛਾ ਰਾਤ, ਪਿਛਲੀ ਰਾਤ ਜਿਹੜਾ ਹੈ ਨਾ ਭਜਨ ਕਰਨਾ ਉਹ ਫਲ ਦੀ ਨਿਆਈ ਲਾਭ ਮਿਲਦਾ ਹੈ।
ਸਾਈ ਕੰਨੋ ਦਾਤ,
ਜਿਹੜੇ ਜਾਗਦੇ ਅੰਮ੍ਰਿਤ ਵੇਲੇ ਉਹ ਵਾਹਿਗੁਰੂ ਦੇ ਕੋਲੋਂ ਦਾਤ ਪ੍ਰਾਪਤ ਕਰ ਲੈਂਦੇ ਆ। ਫਿਰ ਸੱਚੇ ਪਾਤਸ਼ਾਹ ਜੀ ਨੇ ਇਸ ਕਥਨ ਦੇ ਉੱਤੇ ਹੋਰ ਬਖਸ਼ਿਸ਼ ਕੀਤੀ ਹੈ, ਕਿਉਂਕਿ ਜੇ ਅੰਮ੍ਰਿਤ ਵੇਲੇ ਜਾਗਣ ਦਾ ਵੀ ਅਹੰਕਾਰ ਹੋ ਜਾਵੇ ਤਾਂ ਫਿਰ ਥੋੜ੍ਹਾ ਬਖਸ਼ਿਸ਼ ਮਿਲਦੀ ਹੈ, ਫਿਰ ਨਾ ਬਖਸ਼ਿਸ਼ ਪ੍ਰਾਪਤ ਹੋ ਸਕੇਗੀ। ਅਹੰਕਾਰ ਜਿਹੜਾ ਨਾ ਕਿਸੇ ਵੀ ਸਾਧਨ ਦਾ ਉਹ ਰੁਕਾਵਟ ਪਾ ਦਿੰਦਾ। ਸਭ ਸਾਧਨਾਂ ਦਾ ਅਹੰਕਾਰ ਛੱਡ ਕੇ ਮਹਾਰਾਜ ਮੈਂ ਕਿੱਥੋਂ ਅੰਮ੍ਰਿਤ ਵੇਲੇ ਉੱਠਣ ਦੇ ਯੋਗ ਹੈਗਾ, ਮੈਥੋਂ ਨਹੀਂ ਉੱਠਿਆ ਜਾਂਦਾ, ਤੁਸੀਂ ਮੈਨੂੰ ਤਰਸ ਕਰਕੇ ਅੰਮ੍ਰਿਤ ਵੇਲਾ ਬਖਸ਼ ਦੇ। ਮਨ ਦੇ ਅੰਦਰ ਇਹ ਅਹਿਸਾਸ ਹੋਣਾ, ਜੇ ਅੰਮ੍ਰਿਤ ਵੇਲੇ ਜਾਗ ਪਈਏ, ਜਿਹੜਾ ਕੋਈ ਨਹੀਂ ਜਾਗਿਆ ਉਸ ਨਾਲ ਘਿਰਨਾ ਕਰੀ ਜਾਣੀ, ਤਾਂ ਵੀ ਤਾਂ ਫਿਰ ਬਖਸ਼ਿਸ਼ ਨਹੀਂ ਨਾ ਪ੍ਰਾਪਤ ਹੁੰਦੀ। ਸੱਚੇ ਪਾਤਸ਼ਾਹ ਮਹਾਰਾਜ ਜੀ ਦੱਸਦੇ ਹਨ ਕਿ ਫਿਰ ਬਖਸ਼ਿਸ਼ਾਂ ਦਾ ਖਜ਼ਾਨਾ ਕਿਵੇਂ ਖੁੱਲਦਾ ਹੈ।
ਦਾਸੀ ਸਾਹਿਬ ਸੰਧੀਆ ਕਿਆ ਚੱਲੈ ਤਿਸ ਨਾਲ,
ਕਹਿੰਦੇ ਸਾਰੀਆਂ ਜਿਹੜੀਆਂ ਦਾਤੀ ਦਾਤਾਂ ਹਨ ਨਾ ਇਹ ਸਾਹਿਬ ਦੀਆਂ ਸੰਧੀਆਂ ਕਹੀਆਂ ਜਾਂਦੀਆਂ ਨੇ, ਕਿਆ ਚੱਲੈ ਤਿਸ ਨਾਲ, ਉਸ ਵਾਹਿਗੁਰੂ ਨਾਲ ਕੋਈ ਚਾਰਾ ਨਹੀਂ ਚੱਲ ਸਕਦਾ। ਜਿਸ ਠਾਕੁਰ ਸਿਓ ਨਾਹੀ ਚਾਰਾ ਤਾਂ ਕੋ ਕੀਜੈ ਸਧ ਨਮਸਕਾਰ, ਜਿਹਦੇ ਅੱਗੇ ਕੋਈ ਚਾਰਾ ਨਹੀਂ ਚੱਲਦਾ ਨਾ ਹੱਥ ਜੋੜ ਕੇ ਨਮਸਕਾਰ ਕਰੀਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਦਾਤੀ ਸਾਹਿਬ ਸੰਧੀਆਂ ਇਹ ਸਾਰੀਆਂ ਦਾਤਾਂ ਸਾਰੀਆਂ ਵਡਿਆਈਆਂ ਸਾਹਿਬ ਦੀਆਂ ਹਨ, ਮਾਲਕ ਦੇ ਹੱਥ ਹਨ, ਕਿਆ ਚੱਲੈ ਕਿਸ ਨਾਲ, ਉਹਦੇ ਨਾਲ ਕਿਸੇ ਦਾ ਕੀ ਚਾਰਾ ਚੱਲ ਸਕਦਾ ਹੈ।
ਇੱਕ ਜਾਗੰਦੇ ਨਾ ਲਹਿਣਾ ਇੱਕ ਨਾ ਸੁੱਤਿਆਂ ਦੇ ਉਠਾੜ,
ਇੱਕ ਜਿਹੜੇ ਉਹ ਜਾਗਦੇ ਹੀ ਨਹੀਂ ਲੈ ਸਕਦੇ ਅੰਮ੍ਰਿਤ ਵੇਲੇ ਉੱਠ ਕੇ, ਜੇ ਭਜਨ ਹੀ ਨਹੀਂ ਕਰਨਾ ਤਾਂ ਕੀ ਮਹਾਰਾਜ ਕੋਲੋਂ ਫਿਰ ਦਾਤ ਲੈ ਲੈਣੀ ਹੈ। ਇੱਕ ਜਾਗੰਦੇ ਨਾ ਲਹਨ ਇੱਕ ਨਾ ਸੁੱਤਿਆਂ ਦੇ ਉਠਾਲ, ਇੱਕ ਨਾ ਨੂੰ ਵਾਹਿਗੁਰੂ ਜੀ ਸੁੱਤਿਆਂ ਨੂੰ ਉਠਾਲ ਕਰਕੇ ਬਖਸ਼ਿਸ਼ ਕਰਕੇ ਨਿਹਾਲ ਕਰ ਦਿੰਦੇ ਆ। ਜਿਵੇਂ ਜਾਗਦੇ ਕੌਣ ਨੇ, ਜਿਹੜੇ ਗਿਆਨਵਾਨ ਹੋ ਜਾਂਦੇ ਆ ਕਿ ਅਸੀਂ ਬੜੀ ਵਿੱਦਿਆ ਪੜ੍ਹੀ ਹੈ, ਵੇਦ ਸ਼ਾਸਤਰ ਪੜ੍ਹ ਲਏ ਆ, ਬਹੁਤ ਗਿਆਨੀ ਹਾਂ, ਉਹ ਵਿੱਦਿਆ ਦੇ ਅੰਦਰ ਜਾਗਦੇ ਹੋਏ ਵੀ ਵਾਹਿਗੁਰੂ ਦਾ ਪਿਆਰ ਨਹੀਂ ਲੈ ਸਕਦੇ ਕਿਉਂਕਿ ਅਹੰਕਾਰ ਹੋ ਜਾਂਦਾ ਹੈ। ਇੱਕ ਨਾ ਸੁੱਤਿਆਂ ਦੇ ਉਠਾਲ, ਇੱਕ ਸੁੱਤੇ ਕੌਣ ਨੇ, ਜਿਨ੍ਹਾਂ ਕੋਲ ਵਿਚਾਰਿਆਂ ਕੋਲ ਕੋਈ ਗਿਆਨ ਨਹੀਂ ਹੈ, ਕੋਈ ਸੰਸਾਰ ਦੀ ਵਿੱਦਿਆ ਨਹੀਂ ਪੜ੍ਹੀ, ਕੋਈ ਵੇਦ ਸ਼ਾਸਤਰ ਦਾ ਗਿਆਨ ਨਹੀਂ ਹੈ, ਸੁੱਤੇ ਨੇ, ਤਾਂ ਵਾਹਿਗੁਰੂ ਜੀ ਦੀ ਜੇ ਮਿਹਰ ਹੋਵੇ ਤਾਂ ਭੋਲੇ ਭਾ ਹੀ ਐਸੇ ਅਨਪੜ੍ਹ ਨੂੰ ਐਸੇ ਅਗਿਆਨੀ ਨੂੰ ਵੀ ਪ੍ਰਾਪਤ ਹੋ ਕਰਕੇ ਨਿਹਾਲ ਕਰ ਦਿੰਦੇ ਆ। ਇੱਕ ਨਾ ਸੁੱਤਿਆਂ ਦੇ ਉਠਾਲ, ਉਹਨਾਂ ਨੂੰ ਜਦੋਂ ਵਿੱਦਿਆ ਰੂਪੀ ਨੀਂਦ ਤੋਂ ਜਗਾ ਦਿੰਦੇ ਆ, ਉਠਾਲ ਦਿੰਦੇ ਆ, ਬਾਹਰੋਂ ਵੇਖਣ ਨੂੰ ਸਾਧ ਸੰਗਤ ਜੀ ਲੱਗਦਾ ਹੈ ਕਿ ਇਹਨਾਂ ਨੂੰ ਕੁਝ ਵੀ ਗਿਆਨ ਨਹੀਂ, ਪਰ ਸਾਰਾ ਗਿਆਨ ਉਹਨਾਂ ਦੇ ਅੰਦਰ ਖੁੱਲ ਜਾਂਦਾ ਹੈ। ਵਾਹਿਗੁਰੂ ਜੀ ਜਦੋਂ ਪ੍ਰਾਪਤ ਹੋ ਜਾਂਦੇ ਆ ਨਾ, ਉਸ ਸਮੇਂ ਸਾਰਾ ਹੀ ਗਿਆਨ ਹੋ ਜਾਂਦਾ ਹੈ। ਸੰਤ ਬਾਬਾ ਅਮਿਤ ਸਿੰਘ ਜੀ ਮਹਾਂਪੁਰਖ, ਜਿਨ੍ਹਾਂ ਨੇ ਮਾਤਾ ਸਾਹਿਬ ਮਾਤਾ ਸਾਹਿਬ ਕੌਰ ਜੀ ਦਾ ਅਸਥਾਨ ਦੀ ਸੇਵਾ ਮਹਾਨ ਕੀਤੀ ਹੈ, ਬਹੁਤ ਲੰਮੇ ਸਮੇਂ ਤੋਂ ਮਹਾਂਪੁਰਖ ਸੱਚਖੰਡ ਜਾ ਬਰਾਜੇ ਨੇ। ਜਦੋਂ ਅੰਗਰੇਜ਼ ਇੱਕ ਇੰਜੀਨੀਅਰ ਸੀਗਾ ਅਤੇ ਕੁਝ ਆਪਣੇ ਇੰਡੀਆ ਦੇ ਇੰਜੀਨੀਅਰ ਸੀਗੇ ਜਿਹੜੇ ਇਮਾਰਤ ਦੀ ਜਿਹੜੀ ਸੀ ਉਹਦਾ ਨਕਸ਼ਾ ਜਿਹੜਾ ਬਣਾ ਰਹੇ ਸਨ, ਤਾਂ ਉਹਦਾ ਨੀਂਹ ਪੱਥਰ ਜਿਹੜਾ ਸੀ ਜਦੋਂ ਰੱਖਣ ਲੱਗੇ ਤਾਂ ਮਹਾਂਪੁਰਖਾਂ ਨੇ ਤੇ ਸਮੇਂ ਕਿਹਾ ਕਿ ਭਾਈ ਇਹਦੀ ਇਮਾਰਤ ਦੇ ਨਕਸ਼ੇ ਵਿੱਚ ਥੋੜ੍ਹੀ ਜਿਹੀ ਇੱਦਾਂ ਬਦਲੀ ਕਰ ਲਓ, ਇਸ ਤਰ੍ਹਾਂ ਕਰ ਲਵੋ ਇਸ ਨੂੰ, ਅਤੇ ਨੀਂਹ ਜਿਹੜੀ ਹੈ ਥੋੜ੍ਹੀ ਜਿਹੀ ਅੱਗੇ ਕਰਕੇ ਰੱਖੋ। ਤਦ ਦੇ ਸਮੇਂ ਉਹ ਹੱਸਣ ਲੱਗ ਪਏ, ਕਹਿੰਦੇ ਇਹ ਨਿਹੰਗ ਹੈ, ਇਹਨਾਂ ਨੂੰ ਕੀ ਪਤਾ ਹੁੰਦਾ ਕਿ ਨਕਸ਼ੇ ਕੀ ਹੁੰਦੇ ਹੈ, ਇੰਜੀਨੀਅਰ ਕਿਵੇਂ ਬਣਿਆ ਜਾਂਦਾ ਹੈ। ਉਹ ਅੱਗੋਂ ਉਹਨਾਂ ਸਗੋਂ ਮਖੌਲ ਕੀਤਾ, ਮਹਾਂਪੁਰਖ ਚੁੱਪ ਰਹੇ, ਕੁਝ ਨਹੀਂ ਕਿਹਾ। ਜਦੋਂ ਪਹਿਲੀ ਛੱਤ ਹੀ ਅਜੇ ਪਈ ਸੀ ਉਸ ਇਮਾਰਤ ਦੀ, ਸਾਰੀ ਇਮਾਰਤ ਹੀ ਇਸ ਸਮੇਂ ਧਰਤੀ ਵਿੱਚ ਧੱਸ ਗਈ ਸੀ। ਅਜੇ ਵੀ ਉਹ ਪੁਰਾਣੀ ਇਮਾਰਤ ਹੈਗੀ ਹੈ, ਸੰਗਤਾਂ ਦਰਸ਼ਨ ਕਰਦੀਆਂ। ਉਹ ਇੰਜੀਨੀਅਰ ਰਾਤੋਂ ਰਾਤ ਹੀ ਉੱਥੋਂ ਦੌੜ ਗਿਆ ਸੀ। ਜਿਹੜੀ ਹੁਣ ਇਮਾਰਤ ਹੈ ਜਿਹਦੇ ਸੰਗਤਾਂ ਦਰਸ਼ਨ ਕਰਦੀਆਂ ਨੇ, ਮਾਤਾ ਸਾਹਿਬ ਕੌਰ ਜੀ ਦਾ ਪਾਵਨ ਸਥਾਨ, ਉਸ ਇਮਾਰਤ ਦਾ ਨਕਸ਼ਾ ਸੰਤ ਬਾਬਾ ਅਮਿਤ ਸਿੰਘ ਜੀ ਨਿਹੰਗ ਸਿੰਘ ਮਹਾਂਪੁਰਖਾਂ ਨੇ ਆਪ ਬਣਾਇਆ ਹੈ। ਰੱਬ ਦੇ ਪਿਆਰੇ ਜਿਹੜੇ ਨਾਮ ਰਸੀਏ ਹੁੰਦੇ ਹੈ, ਜਿਨ੍ਹਾਂ ਨੂੰ ਵਾਹਿਗੁਰੂ ਜੀ ਦਾ ਸਰੂਪ ਸਾਖਿਆਤ ਹੋ ਜਾਂਦਾ ਹੈ, ਉਹਨਾਂ ਕੋਲ ਸਾਰੀਆਂ ਵਿੱਦਿਆ ਹੁੰਦੀਆਂ, ਕਿਉਂਕਿ ਵਾਹਿਗੁਰੂ ਜੀ ਆਪ ਸਾਰੀਆਂ ਵਿੱਦਿਆ ਦੇ ਸੰਪੂਰਨ ਕਰਨ ਵਾਲੇ ਹਨ। ਤੂੰ ਸਰਬ ਕਲਾ ਕਾ ਗਿਆਤਾ, ਸਾਰੀਆਂ ਕਲਾ ਦੇ ਗਿਆਤੇ ਨੇ ਵਾਹਿਗੁਰੂ ਜੀ। ਜਿਹੜਾ ਡਾਕਟਰ ਹੈ ਨਾ, ਉਹ ਆਪਣੇ ਹੀ ਕਿੱਤੇ ਵਿੱਚ ਮਾਹਰ ਹੈ, ਉਹਨੂੰ ਮੋਟਰ ਕਾਰ ਠੀਕ ਕਰਨੀ ਨਹੀਂ ਆਉਂਦੀ, ਅਤੇ ਜਿਹੜਾ ਮੋਟਰ ਕਾਰ ਠੀਕ ਕਰਨ ਵਾਲਾ ਉਹਨੂੰ ਕਿਸੇ ਨੂੰ ਦਵਾਈ ਦੇਣੀ, ਉਹਦਾ ਸਰੀਰ ਠੀਕ ਕਰਨਾ ਨਹੀਂ ਆਉਂਦਾ। ਆਪੋ ਆਪਣੇ ਕਿੱਤੇ ਵਿੱਚ ਸਭ ਮਾਹਰ ਨੇ, ਪਰ ਰੱਬ ਦੇ ਪਿਆਰੇ ਉਹਨਾਂ 'ਚ ਸਾਰੀਆਂ ਹੀ ਕਲਾ ਆ ਜਾਂਦੀਆਂ, ਉਹ ਸਾਰਾ ਕੁਝ ਹੀ ਕਰ ਦੇਣ ਦੇ ਸਮਰੱਥ ਹੁੰਦੇ, ਉਹਨਾਂ ਵਿੱਚ ਇੰਨੀ ਤਾਕਤ ਆ ਜਾਂਦੀ ਹੈ, ਕਿਉਂਕਿ ਉਹਨਾਂ ਦਾ ਸੁੱਤਾ ਹੋਇਆ ਮਨ ਵਾਹਿਗੁਰੂ ਜੀ ਜਦੋਂ ਉਠਾਲ ਦਿੰਦੇ ਆ, ਜਾਗ ਪੈਂਦਾ ਹੈ ਮਨ ਗਿਆਨ ਦੇ ਅੰਦਰ। ਸਾਰਾ ਗਿਆਨ ਜੋ ਕਿਸੇ ਨੇ ਪੜ੍ਹ ਕੇ ਪਾਇਆ, ਉਹਨਾਂ ਨੇ ਅੰਦਰ ਹੀ ਜਿਹੜਾ ਹੈ ਬਖਸ਼ਿਸ਼ ਦੇ ਨਾਲ ਉਸ ਗਿਆਨ ਨੂੰ ਪ੍ਰਾਪਤ ਕਰ ਲਿਆ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ, ਇੱਕ ਜਾਗਣ ਦੇ ਨਾਲ ਹਨ, ਇੱਕ ਜਿਹੜੇ ਜਾਗਦੇ ਆ ਵੀ ਬੜੇ ਅਸੀਂ ਗਿਆਨੀ ਹਾਂ, ਬੜੇ ਸਿਆਣੇ ਹਾਂ, ਉਹ ਵਾਹਿਗੁਰੂ ਜੀ ਦੇ ਕੋਲੋਂ ਨਹੀਂ ਦਾਤ ਪ੍ਰਾਪਤ ਕਰ ਸਕਦੇ ਪਿਆਰ ਦੀ। ਇੱਕ ਨਾ ਸੁੱਤਿਆਂ ਦੇ ਉਠਾਲ, ਇੱਕ ਨਾ ਨੂੰ ਵਾਹਿਗੁਰੂ ਜੀ ਜੋ ਵਿੱਦਿਆ ਰੂਪੀ ਨੀਂਦ ਵਿੱਚ ਸੁੱਤੇ ਪਏ ਆ, ਕੁਝ ਵੀ ਸੰਸਾਰ ਦੀ ਵਿੱਦਿਆ ਨਹੀਂ ਪੜ੍ਹੀ, ਉਹਨਾਂ ਨੂੰ ਉਠਾਲ ਕਰਕੇ, ਉਹਨਾਂ ਨੂੰ ਜਾਗ੍ਰਿਤ ਅਵਸਥਾ ਦੇ ਕਰਕੇ ਵਾਹਿਗੁਰੂ ਜੀ ਆਪਣੇ ਪਿਆਰ ਦੀ ਦਾਤ ਦੇ ਕੇ ਨਿਹਾਲ ਕਰ ਦਿੰਦੇ ਹਨ।
ਸੁਹਾਗ ਤੋ ਤਨ ਕਾਈ ਕੋਰ।
ਇੱਕ ਕੋਈ ਫਕੀਰ ਸੀ ਬਣਿਆ, ਬਹੁਤ ਅਰਸਾ ਉਹਨੇ ਫਕੀਰੀ ਲਿਬਾਸ ਧਾਰਨ ਕਰ ਛੱਡਿਆ, ਅਤੇ ਨਮਾਜ਼ ਵੀ ਅਦਾ ਕਰਦਾ ਹੁੰਦਾ ਸੀ, ਪਰ ਜਦੋਂ ਨਾ ਹੀ ਕੁਝ ਪ੍ਰਾਪਤੀ ਹੋਈ ਤਾਂ ਉਹ ਫਿਰ ਕਹਿਣ ਲੱਗ ਪਿਆ, ਕੋਈ ਨਹੀਂ ਅੱਲਾ ਐਵੇਂ ਝੂਠ ਮਾਰਦੇ ਆ, ਕੋਈ ਆਨੰਦ ਨਹੀਂ ਆਉਂਦਾ, ਕੋਈ ਰਸ ਨਹੀਂ ਆਉਂਦਾ, ਐਵੇਂ ਝੂਠ ਬੋਲਦੇ ਆ, ਤਾਂ ਉਹ ਅੱਲਾ ਵਿੱਚ ਹੀ ਦੂਸ਼ਣ ਰੂਪ ਰਿਹਾ ਸੀ। ਬਾਬਾ ਫਰੀਦ ਸਾਹਿਬ ਜੀ ਉਹਦੀਆਂ ਗੱਲਾਂ ਸੁਣ ਕਰਕੇ ਕਹਿੰਦੇ ਨੇ, ਤੂੰ ਢੇਂਦੀਏ ਸੁਹਾਗ ਕੂ ਤਾਉ ਤਨ ਕਾਈ ਕੋਰ। ਕਹਿੰਦੇ ਉਹ ਫਕੀਰ ਸਾਈਂ, ਤੂੰ ਅੱਲਾ ਦੀ ਪ੍ਰਾਪਤੀ ਚਾਹੁੰਦਾ ਹੈ, ਅਤੇ ਅੱਲਾ ਵਿੱਚ ਹੀ ਦੋਸ਼ ਆਰੋਪ ਰਿਹਾ, ਅੱਲਾ ਵਿੱਚ ਕੋਈ ਦੋਸ਼ ਨਹੀਂ ਹੈ, ਤਾਉ ਤਨ ਕਾਈ ਕੋਰ, ਤੇਰੇ ਸਰੀਰ ਵਿੱਚ ਹੀ ਕੋਈ ਛੇਕ ਹੋਵੇਗਾ, ਤੇਰੇ ਵਿੱਚ ਹੀ ਕੋਈ ਊਣਤਾਈ ਹੋਵੇਗੀ, ਅੱਲਾ ਵਿੱਚ ਤਾਂ ਕੋਈ ਊਣਤਾਈ ਨਹੀਂ। ਕਈ ਇਸ ਪ੍ਰਕਾਰ ਆ ਕਰਕੇ ਕਹਿੰਦੇ ਆ ਕਿ ਬੜੇ ਦੁਖੀ ਹਾਂ, ਬੜੇ ਪਰੇਸ਼ਾਨ ਹਾਂ। ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਦੀ ਜਿਸ ਮਰਿਆਦਾ ਰੱਖੀ ਹੈ, ਨਿਤਨੇਮ ਕਰਦਾ ਹੈ, ਸਤਿਗੁਰੂ ਉਹਦੀਆਂ ਪਰੇਸ਼ਾਨੀਆਂ ਕੱਟ ਦਿੰਦੇ, ਉਹਦੇ ਦੁੱਖ ਕੱਟ ਦਿੰਦੇ ਆ। ਪਰ ਜੇ ਬਾਹਰੋਂ ਦਿਖਾਵੇ ਰੂਪ ਵਿੱਚ ਗੁਰੂ ਮਹਾਰਾਜ ਦਾ ਅੰਮ੍ਰਿਤ ਛਕਿਆ ਹੋਇਆ, ਕਕਾਰ ਪਹਿਨੇ ਹੋਇਆ, ਅਤੇ ਜੇ ਅੰਦਰੋਂ ਸਰੀਰ ਦੇ ਵਿੱਚ ਕੋਈ ਕੋਰ ਹੈ, ਭਾਵ ਕੋਈ ਬੱਜਰ ਗ੍ਰਹਿਤ ਕੀਤੀ ਹੋਈ ਹੈ, ਤਾਂ ਫਿਰ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਿਵੇਂ ਕਰਨ, ਫਿਰ ਸਤਿਗੁਰੂ ਦਾ ਪਿਆਰ ਕਿਵੇਂ ਪ੍ਰਾਪਤ ਹੋਵੇ। ਮਹਾਰਾਜ ਸੱਚੇ ਪਾਤਸ਼ਾਹ ਨੇ ਮਰਿਆਦਾ ਰਚੀ ਹੈ ਕਿ ਸੰਸਾਰ ਵਿੱਚ ਵਿਚਰਦਿਆਂ ਜੇ ਭੁੱਲ ਹੋ ਜਾਵੇ ਤਾਂ ਉਹ ਪੰਜਾਂ ਪਿਆਰਿਆਂ ਦੇ ਪੇਸ਼ ਹੋ ਕਰਕੇ ਭੁੱਲ ਬਖਸ਼ਾ ਲੈਣੀ ਚਾਹੀਦੀ ਹੈ। ਪਿਛਲੀ ਉਮਰ ਗੁਨਾਹੀ ਬੀਤੀ ਹਰ ਕੀ ਭਗਤ ਨਾ ਕੀਤੀ ਆਗੈ ਸਮਝ ਚੱਲੋ ਨੰਦ ਲਾਲਾ ਪਾਤਸ਼ਾਹ ਜੋ ਬੀਤੀ ਸੋ ਬੀਤੀ। ਗਰੀਬ ਨਿਵਾਜ ਸਤਿਗੁਰੂ ਨੇ ਮੁਕਤੀਨਾਮੇ ਵਿੱਚ ਐਸੇ ਬਚਨ ਕਹੇ ਹੈ ਕਿ ਜਿਹੜਾ ਸਾਡਾ ਅੰਮ੍ਰਿਤਧਾਰੀ ਸਿੰਘ ਵਿਚਾਰ ਕਰ ਲਵੇ ਪਰ ਇਸਤਰੀ ਨਾਲ ਸੰਗ ਕਰ ਲਵੇ, ਮਹਾਰਾਜ ਕਹਿੰਦੇ ਸਾਡੇ ਨਾਲ ਉਹਦਾ ਨਾਤਾ ਟੁੱਟ ਜਾਂਦਾ ਹੈ। ਫਿਰ ਸਿੰਘਾਂ ਨੇ ਬੇਨਤੀ ਕਰਕੇ ਪੁੱਛਿਆ, ਮਹਾਰਾਜ ਜੀ ਜੇ ਕਰਮਾਂ ਕਰਕੇ ਕਿਸੇ ਕੋਲੋਂ ਇਹ ਭੁੱਲ ਹੋਵੇ ਤਾਂ ਆਪ ਜੀ ਕਿਵੇਂ ਬਖਸ਼ਦੇ ਹੋ? ਸਤਿਗੁਰੂ ਜੀ ਨੇ ਕਿਹਾ ਕਿ ਜਿਵੇਂ ਖਾਲਸਾ ਜੀ ਕਿਸੇ ਬਰਤਨ ਨੂੰ ਟਾਂਕਾ ਲੱਗ ਜਾਂਦਾ ਨਾ, ਜੇ ਕੋਈ ਫਿਰ ਸੁਧਾਈ ਕਰਾ ਲੈਂਦਾ ਹੈ ਦੁਬਾਰਾ ਆਪਣਾ ਜੀਵਨ ਚੜ੍ਹਦੀ ਕਲਾ ਨਾਲ ਫਿਰ ਜਿਉਂਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹੈ ਅਸੀਂ ਉਹਨੂੰ ਬਖਸ਼ ਤੇ ਲਵਾਂਗੇ ਪਰ ਜਿਹੜਾ ਉਹ ਟਾਂਕਾ ਬਰਤਨ ਵਿੱਚ ਉਹਨੂੰ ਦਿਖਾਈ ਦਿੰਦਾ ਰਹੇਗਾ ਜ਼ਰੂਰ, ਉਹ ਗੰਢ ਜ਼ਰੂਰ ਇੱਕ ਪੈ ਜਾਵੇਗੀ। ਭਾਵੇਂ ਜਿਵੇਂ ਹਿੰਦੀ ਦਾ ਇੱਕ ਕਵੀ ਹੈ ਕਹਿੰਦੇ ਨੇ ਰਹਿਮਨ ਦਹਾਗਾ ਪ੍ਰੇਮ ਕਾ ਮਤ ਤੋਰੋ ਜਟਕਾਏ ਟੂਟੇ ਸੇ ਫਿਰ ਨਾ ਹੀ ਮਿਲੇ ਮਿਲੇ ਤੋ ਗਾਂਠ ਪਰ ਜਾ। ਜਿਹੜਾ ਪ੍ਰੇਮ ਦਾ ਧਾਗਾ ਹੈ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਿਆਰ, ਉਹ ਨਹੀਂ ਤੋੜਨਾ ਚਾਹੀਦਾ। ਜੋ ਮਰਿਆਦਾ ਸਤਿਗੁਰੂ ਨੇ ਬਖਸ਼ਿਸ਼ ਕੀਤੀ ਉਸ ਮਰਿਆਦਾ ਵਿੱਚ ਪ੍ਰਪੱਕ ਰਹਿਣਾ ਚਾਹੀਦਾ। ਜੇ ਵਜਰ ਗ੍ਰਹਿਤ ਕਰੇ ਤਾਂ ਉਹ ਮਹਾਰਾਜ ਦਾ ਪਿਆਰ ਦਾ ਧਾਗਾ ਤੋੜ ਦੇਣ ਦੇ ਬਰਾਬਰ ਹੈ। ਤਾਂ ਮਹਾਰਾਜ ਜੀ ਨੇ ਫਿਰ ਕਿਹਾ ਤਾਂ ਧਾਗਾ ਜੁੜਦਾ ਤਾਂ ਜ਼ਰੂਰ ਹੈ, ਪੰਜਾਂ ਪਿਆਰਿਆਂ ਦੇ ਪੇਸ਼ ਹੋ ਕੇ ਸੁਧਾਈ ਕਰਵਾ ਲਈਦੀ ਪਰ ਗੰਢ ਜ਼ਰੂਰ ਪੈ ਜਾਂਦੀ ਹੈ, ਉਹ ਰੜਕਦੀ ਰਹਿੰਦੀ। ਮਹਾਰਾਜ ਕਹਿੰਦੇ ਪਰ ਬਖਸ਼ ਜ਼ਰੂਰ ਲਵਾਂਗੇ, ਪਰ ਇਹ ਹੈ ਸ਼ਰਤ ਕਿ ਜੇ ਤੌਬਾ ਕਰ ਲਵੇ ਕਿ ਭੁਲੇਖੇ ਨਾਲ ਗਲਤੀ ਹੋ ਗਈ, ਕਰਮਾਂ ਦੀ ਮਾਰ ਖਾਣੀ ਪੈ ਗਈ ਤਾਂ ਪੰਜਾਂ ਪਿਆਰਿਆਂ ਦੇ ਪੇਸ਼ ਹੋ ਕਰਕੇ ਸੁਧਾਈ ਕਰਾ ਕਰਕੇ ਪਰਪੱਕ ਹੋ ਜਾਵੇ ਰਹਿਤ ਮਰਿਆਦਾ ਵਿੱਚ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਫਿਰ ਤਾਂ ਅਸੀਂ ਬਖਸ਼ ਲਵਾਂਗੇ। ਇਸ ਪ੍ਰਕਾਰ ਪੰਕਤੀ ਦੁਆਰਾ ਪੜ੍ਹ
ਸੁਹਾਗ
ਕਹਿੰਦੇ ਨੇ ਜੇ ਕੋਈ ਇਸ ਪ੍ਰਕਾਰ ਆਪ ਗਲਤੀ ਕੀਤੀ ਹੋਈ ਹੈ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਉੱਪਰ ਹੀ ਦੂਸ਼ਣ ਰੋਪੇ ਕਿ ਨਹੀਂ ਮਹਾਰਾਜ ਦੇ ਸਿੱਖੀ ਦਾ ਪਿਆਰ ਮੈਨੂੰ ਨਹੀਂ ਪ੍ਰਾਪਤ ਹੁੰਦਾ, ਆਪ ਆਪਣੇ ਆਪ ਨੂੰ ਠੀਕ ਕਰ ਲੈਣਾ ਚਾਹੀਦਾ ਹੈ, ਮਹਾਰਾਜ ਵਿੱਚ ਤਾਂ ਕੋਈ ਦੋਸ਼ ਨਹੀਂ। ਸੱਚੇ ਪਾਤਸ਼ਾਹ ਤਾਂ ਬੜੇ ਹੀ ਦਿਆਲੂ ਨੇ, ਗਰੀਬ ਨਿਵਾਜ ਤੇ ਕਿਰਪਾ ਦੇ ਸਾਗਰ ਹਨ। ਸੱਚੇ ਪਾਤਸ਼ਾਹ ਜੀ ਸਾਨੂੰ ਆਪਣੇ ਆਪ ਨੂੰ ਸਹੀ ਕਰਨਾ ਚਾਹੀਦਾ ਹੈ। ਕਹਿੰਦੇ ਨੇ ਉਸ ਫਕੀਰ ਸਾਈ ਨੂੰ ਫਰੀਦਾ ਢੂੰਢੇਂਦੀ ਹੈ ਸੁਹਾਗ ਕੋ, ਤੂੰ ਸੁਹਾਗ ਭਾਵ ਪਤੀ ਪਰਮਾਤਮਾ ਦੀ ਪ੍ਰਾਪਤੀ ਚਾਹੁੰਦਾ ਹੈ, ਤਉ ਤਨ ਕਾਈ ਹੋਰ, ਤੇਰੇ ਸਰੀਰ ਵਿੱਚ ਕੋਈ ਉਣਤਾਈ ਹੋਣੀ ਹੈ, ਤੇਰੇ ਮਨ ਵਿੱਚ ਕੋਈ ਦੋਸ਼ ਹੋਵੇਗਾ ਜਿਸ ਕਰਕੇ ਤੈਨੂੰ ਅੱਲਾ ਨਹੀਂ ਮਿਲਿਆ।
ਜਿੰਨਾ ਨਾ ਸੁਹਾਗਣੀ ਤਿੰਨਾ ਝਾਕ ਨਾ ਹੋਰ,
ਜਿਨ੍ਹਾਂ ਦਾ ਨਾਮ ਸੁਹਾਗਣੀ ਹੁੰਦਾ, ਜਿਹੜੇ ਗੁਰਸਿੱਖ ਹੁੰਦੇ ਆ, ਸੰਤ ਹੁੰਦੇ ਆ, ਮਹਾਂਪੁਰਸ਼ ਹੁੰਦੇ ਆ, ਗੁਰੂ ਕੇ ਪਿਆਰੇ ਹੁੰਦੇ ਆ, ਤਿੰਨਾ ਝਾਕ ਨਾ ਹੋਰ, ਉਹਨਾਂ ਨੂੰ ਆਪਣੇ ਗੁਰੂ ਤੋਂ ਬਿਨਾਂ ਕਿਸੇ ਹੋਰ ਦੀ ਝਾਕ ਨਹੀਂ ਹੁੰਦੀ। ਭਾਵ ਜਿਹਦੀ ਪਤੀ ਵਰਤਾ ਇਸਤਰੀ ਹੁੰਦੀ ਹੈ ਨਾ, ਉਹ ਆਪਣੇ ਪਤੀ ਤੋਂ ਬਿਨਾਂ ਸਭ ਨੂੰ ਇਸਤਰੀਆਂ ਜਾਣਦੀ ਹੈ। ਇਸ ਤਰ੍ਹਾਂ ਸੱਚੇ ਪਾਤਸ਼ਾਹ ਬਾਬਾ ਫਰੀਦ ਸਾਹਿਬ ਦੀ ਰਸਨਾ ਤੋਂ ਕਹਿੰਦੇ ਆ, ਜਿਨ੍ਹਾਂ ਨੂੰ ਆਪਣੇ ਸਮਰੱਥ ਗੁਰੂ ਦੇ ਉੱਤੇ ਨਿਸ਼ਚਾ ਹੈ, ਉਹ ਆਪਣੇ ਗੁਰੂ ਤੋਂ ਬਿਨਾਂ ਕਦੇ ਰੁੱਖਾਂ ਜਠੇਰਿਆਂ ਨੂੰ ਮੱਥੇ ਨਹੀਂ ਟੇਕਦੇ ਹਨ, ਮੜੀਆਂ ਮਸਾਣਾਂ 'ਤੇ ਮੱਥੇ ਨਹੀਂ ਟੇਕਦੇ ਹਨ। ਇਸ ਪ੍ਰਕਾਰ ਕਹਿੰਦੇ ਨੇ ਢੂੰਡੇਂਦੀਏ ਸੁਹਾਗ ਤੋਂ ਤਉ ਤਨ ਕਾਈ ਗੋਰ, ਜਿਨ੍ਹਾਂ ਨਾ ਉਹ ਸੁਹਾਗਣੀ ਤਿੰਨਾ ਚਾਕ ਨਾ ਗੋਰ, ਉਹਨਾਂ ਨੂੰ ਕਿਸੇ ਹੋਰ ਦੀ ਚਾਕ ਹੀ ਨਹੀਂ ਹੁੰਦੀ। ਜਿਹਨੂੰ ਸੁਹਾਗਣੀ ਕਹਿੰਦੇ ਭਾਵ ਜਿਹਨੂੰ ਗੁਰੂ ਕਾ ਸਿੱਖ ਕਹਿੰਦੇ ਆ, ਉਹਦਾ ਗੁਰੂ ਤੋਂ ਨਿਸ਼ਚਾ ਨਹੀਂ ਡੋਲਦਾ ਹੈ।
ਸਬਰ ਮੰਜ ਕਮਾੜੇ ਸਬਰ ਕਾ ਨੀਹਣੋ,
ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਕਿ ਜਿਹੜਾ ਹਿਰਦੇ ਦੇ ਅੰਦਰ ਸਬਰ ਧਾਰਨ ਕਰਨਾ ਨਾ, ਇਹ ਤਾਂ ਸਤਸੰਗਤ ਜੀ ਕਮਾਨ ਹੈ। ਜਿਵੇਂ ਤੀਰ ਨਹੀਂ ਚਲਾਈਦਾ, ਇਸ ਤਰ੍ਹਾਂ ਬਾਬਾ ਫਰੀਦ ਸਾਹਿਬ ਜੀ ਪ੍ਰਮਾਣ ਦੇ ਕਰਕੇ ਦੱਸਦੇ ਆ, ਕਹਿੰਦੇ ਨੇ ਹਿਰਦੇ ਦੇ ਅੰਦਰ ਸਬਰ ਧਾਰਨ ਕਰਨਾ ਇਹ ਕਮਾਨ ਹੈ, ਅਤੇ ਜਿਹੜਾ ਸਰੀਰ ਦੇ ਉੱਤੇ ਸਬਰ ਧਾਰਨ ਕਰਨਾ, ਸਾਦੇ ਰਹਿਣਾ ਹੈ, ਇਹ ਕਹਿੰਦੇ ਨੀਹਣੋ ਚਿੱਲਾ ਹੈ। ਜਿਹੜੀ ਤੰਦੀ ਹੁੰਦੀ ਹੈ ਕਮਾਨ ਦੀ, ਇਹ ਚੜ੍ਹਾਉਣ ਵਾਲਾ ਚਿੱਲਾ ਹੈ।
ਸਬਰ ਸੰਦਾ ਬਾਣ ਖਾਲਕ ਖਤਾ ਨਾ ਕਰੀ।
ਤੇ ਬਾਣੀ ਕਰਕੇ ਜਿਹੜਾ ਇਸ ਪ੍ਰਕਾਰ ਸਬਰ ਧਾਰਨ ਕਰਨਾ ਹੈ, ਸੰਤੋਖ ਧਾਰਨ ਕਰਨਾ ਹੈ ਨਾ, ਇਹ ਬਾਣ ਹੈ, ਤੀਰ ਹੈ। ਤੇ ਕਹਿੰਦੇ ਨੇ ਜਦੋਂ ਇਸ ਪ੍ਰਕਾਰ ਭਾਵ ਕਹਿਣ ਤੋਂ ਕਿ ਮਨ ਬਾਣੀ ਸਰੀਰ ਕਰਕੇ ਸੰਤੋਖ ਜਿਹੜਾ ਧਾਰਨ ਕਰ ਲੈਂਦਾ, ਸਬਰ ਵਿੱਚ ਆ ਜਾਂਦਾ ਹੈ, ਖਾਲਕ ਖਤਾ ਨਾ ਕਰੀ, ਉਹ ਖਾਲਕ ਵਾਹਿਗੁਰੂ ਉਹ ਅੱਲਾ ਉਹਦੇ ਕਹੇ ਹੋਏ ਬੋਲ ਨੂੰ ਖਤਾ ਨਾ ਕਰੀ, ਮੋੜਦਾ ਨਹੀਂ ਹੈ, ਉਹਦਾ ਕਿਹਾ ਹੋਇਆ ਬੋਲ ਤਤਕਾਲ ਸੱਤ ਹੋ ਜਾਂਦਾ ਹੈ ਜਿਹੜਾ ਇੰਨਾ ਸੰਤੋਖੀ ਹੋਵੇ। ਸੱਚੇ ਪਾਤਸ਼ਾਹ ਜੀ ਨੇ ਕਿਹਾ ਨਾਨਕ ਦਾਸ ਮੁਖ ਤੇ ਜੋ ਬੋਲੈ ਇਹਾਂ ਉਹਾਂ ਸੱਚ ਹੋਵੇ। ਵਾਹਿਗੁਰੂ ਦੇ ਪਿਆਰੇ ਆਪਣੇ ਮੂੰਹ ਤੋਂ ਕੋਈ ਬੋਲ ਕਹਿ ਦੇਣ, ਉਹ ਲੋਕ ਪ੍ਰਲੋਕ ਵਿੱਚ ਸੱਤ ਹੁੰਦੇ ਆ। ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਦਾਖਿਰ, ਉਹਨਾਂ ਦਾ ਕਿਹਾ ਹੋਇਆ ਅੱਧਾ ਅੱਖਰ ਹੀ ਜਿਹੜਾ ਨਾ ਉਹ ਸਾਧ ਸੰਗਤ ਜੀ ਸੰਪੂਰਨ ਹੋ ਜਾਂਦਾ ਹੈ। ਇਸ ਪ੍ਰਕਾਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਕਿ ਖਾਲਕ ਖਤਾ ਨਾ ਕਰੀ, ਉਹ ਵਾਹਿਗੁਰੂ ਕਹੇ ਹੋਏ ਬੋਲ ਜਿਹੜੇ ਆ ਨਾ ਵਾਹਿਗੁਰੂ ਆਪਣੇ ਪਿਆਰਿਆਂ ਦੇ ਉਗਾ ਦਿੰਦਾ ਹੈ। ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਮੇਰੀ ਬੰਧ ਦੀ ਭਗਤ ਛਡਾਵੈ, ਬੰਧ ਹੈ ਭਗਤ ਨਾ ਛੁੱਟੈ ਮੋਹੇ। ਜੇ ਕੋਈ ਸਾਡਾ ਬੰਨਿਆ ਹੋਵੇ ਨਾ, ਮਹਾਰਾਜ ਕਹਿੰਦੇ ਸਾਡਾ ਭਗਤ ਛੁਡਾ ਸਕਦਾ ਏ, ਪਰ ਜੇ ਭਗਤ ਦਾ ਬੰਨਿਆ ਹੋਵੇ ਨਾ ਫਿਰ ਸਾਥੋਂ ਵੀ ਛੁਡਾਇਆ ਨਹੀਂ ਜਾਂਦਾ। ਇਸ ਪ੍ਰਕਾਰ ਰੱਬ ਦੇ ਪਿਆਰਿਆਂ ਦਾ ਵਚਨ ਜਿਹੜਾ ਉਹ ਕਦੇ ਨਿਸਫਲ ਨਹੀਂ ਜਾਂਦਾ, ਤਤਕਾਲ ਉਹਨਾਂ ਦੇ ਕਹੇ ਹੋਏ ਬੋਲ ਜਿਹੜੇ ਆ ਇਹ ਸੱਤ ਹੋ ਜਾਂਦੇ ਹਨ।
ਸਬਰ ਅੰਦਰ ਸਾਬਰੀ ਤਨ ਇਹ ਵੈ ਜਾਲੇਨ।
ਇਸ ਪ੍ਰਕਾਰ ਜਿਹੜੇ ਸੰਤੋਖੀ ਹੁੰਦੇ ਆ ਨਾ, ਉਹ ਸਬਰ ਸੰਤੋਖ ਰੱਖਦਿਆਂ ਹੋਇਆ ਆਪਣੇ ਤਨ ਨੂੰ ਇਸ ਤਰ੍ਹਾਂ ਲੋਭ ਨੂੰ ਅਹੰਕਾਰ ਨੂੰ ਮੋਹ ਨੂੰ ਆਪਣੇ ਅੰਦਰੋਂ ਜਾਲ ਦਿੰਦੇ, ਸਾੜ ਦਿੰਦੇ ਹਨ, ਸੰਤੋਖ ਰੱਖਦੇ ਹਨ ਨਾਮ ਅਭਿਆਸ ਕਰਦੇ ਹੋਏ। ਉਹ ਹੁੰਦੇ ਤੇ ਖੁਦਾ ਦੇ ਨਜ਼ਦੀਕ ਨੇ, ਅੱਲਾ ਦੀ ਸਾਖਿਆਤ ਉਹਨਾਂ ਨੂੰ ਹੁੰਦੀ ਹੈ, ਪਰ ਕਿਸੇ ਨੂੰ ਭੇਦ ਨਹੀਂ ਦਿੰਦੇ, ਕਿਸੇ ਨੂੰ ਨਹੀਂ ਦੱਸਦੇ ਕਿ ਸਾਡੀ ਕੀ ਅਵਸਥਾ ਹੈ, ਇੰਨੇ ਗੁਪਤ ਰਹਿੰਦੇ ਹੈ। ਸਮਾਂ ਸਮਾਪਤ ਹੋ ਚੁੱਕਾ ਹੈ। ਇਸ ਸ਼ਲੋਕ ਦੇ ਕੁਝ ਹੋਰ ਅਰਥ ਜਿਹੜੇ ਆ ਕੱਲ੍ਹ ਨੂੰ ਸਰਵਣ ਕਰਾਂਗੇ, ਜਿਵੇਂ ਬਾਬਾ ਫਰੀਦ ਸਾਹਿਬ ਜੀ ਬਖਸ਼ਿਸ਼ ਕਰਨਗੇ। ਹੋਈਆਂ ਬੇਅੰਤ ਭੁੱਲਾਂ ਦੀ ਮਾਫ਼ੀ ਬਖਸ਼ਣੀ, ਅੱਗੇ ਵਾਸਤੇ ਸਮਰਥ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੇ ਪਾਰ ਬ੍ਰਹਮ ਅਬਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁੱਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਬਵੇਕ, ਹੇ ਅਪਰੰਪਰ ਹਰ ਹਰੇ ਹਰ ਪੀ ਹੋਵਨ, ਹੇ ਸੰਤ ਕੈ ਸਦਾ ਸੰਗ ਨਿਧਾਰਾ, ਹੇ ਠਾਕੁਰ ਹਉ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀਜੈ ਨਾਮ ਦਾਨ ਰਾਖੋ ਹੀ ਪਰੋਇ, ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਿਆਲ, ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ, ਕਥਾ ਸੁਨਤਾ ਪ੍ਰਤ ਹੋਤ ਹੈ ਸੁਨੋ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।